ज्ञानियंजन गुर दिया ज्ञान अंधेर बिना कृपा ते संत भेटिया नानक मन पर यही कुल ते प्रगट हो ताही कुल को पुन द्वादस गुरिंड को मेरी है प्रणाम।
उठे फिर गुर गए तबेले असपन खबर निहार महेले वहां बैठे पलक गुसाई कुर्सी एक ताहे मंगवाई।
परम सत्कार योग हाजरीन सत्संग जी, सतगुरु सच्चे पातशाह जी की महान कृपा के अनुसार आप वडभागे हो जो कि अपने सारे दुनियावी कारोबार के कामों का त्याग करते हुए इस पावन पवित्र सचखंड दरबार की हाजरी भरते हुए दास की हाजरी प्रवान करन दे वास्ते सब माई भाई प्रेम सत्कार न गज के आखो धन श्री सतगुरु राम सिंह जी।
धन श्री सतगुरु राम सिंह जी।
आप दूर नेड़े तो दुनियावी कारोबार के कामों का त्याग करते हुए इस समय नूं इन्हां सवासां नूं इस संसारक जीवन यात्रा नूं इन्हां कलयुग दीआं घोर भयानक घड़ियां नूं सफल करन दे वास्ते साध संगत दे रूप च बैठ के साध संगत दे दर्शन नाम सिमरन दी प्राप्ति सतगुरु जी दे हुकम दे अनुसार इन्हां मनुखी मनां नूं ज्ञान दी प्राप्ति करके सफल होण दे वास्ते गुरबाणी गुरु उपदेश गुर इतिहास ते विचार करन दा सुभाग समां प्राप्त होया है। आप लड़ीवार गुर इतिहास सरवण करदे आ रहे हो उस दे नाल नाल सतगुरु जी का दिता होया दान प्राप्त किया होया नाम सिमरन कर रहे हो। इस नाम की कितनी कु महानता है जदों आप रामायण पढ़ोगे सुनोगे महर्षि वाल्मीकि जी हुए हैं उन्होंने इस रामायण की रचना की थी। इहदा 10 करोड़ श्लोक है रामायण का सार संगत। रामायण की रचना करके इन्नी उदार चित्ती आ गई मन दे विच ब्रह्मा विष्णु ते शिव जी ये 10 करोड़ श्लोक अथवा रामायण का ग्रंथ उन्होंने जाके भेटा कर दिता सार संगत। किन्नी कु उदार चित्ती है। अज दे समय दे अनुसार तुसी हिसाब लाओ आपां छोटे छोटे जे ग्रंथ तैयार करने ते किन्नी किन्नी कीमत रखदे ने उहनां दी। माड़ा गरीब लैके पढ़ भी नहीं सकदा। इस महारिषि की किन्नी कु मेहनत कीती होवेगी अथवा कितना कु समां लगा होवेगा ते फिर किसे गल दी परवाह ना कीती साध संगत च। ये सजनों ये भी बड़ी उस अकाल पुरख की दयालत है सार संगत जी। अपने संत जी महाराज पूज्य है ब्रह्म स्रोत्री ब्रह्म निष्ठी महात्मा संत जगत सिंह जी खंडूवाल जी साध संग सतगुरु हरि सिंह सचे पातशाह जी की बख्शिशी दयालता हुई एदा मैं तुहाडे अगे फिर किते गल रखांगा सारी। गुरु हरि सिंह सचे पातशाह ने अपना की चमत्कारा विखाया इस ब्राह्मण जाति तो सिखी की किवें बख्शिश की मैं फिर तुहाडे अगे रखांगा साध संगत जी। हुण मैं सिर्फ गल करनी है अपने महापुरख दिल्ली आए दिल्ली की संगत ने प्रेरणा दी अर्ज की संत जी तुसी ना गुरबाणी का अर्थ बोध करो क्योंकि संत जी महाराज की बहुत रूहानियत सी साध संगत च। जदों हिंदुस्तान ते पाकिस्तान की अजे डिवाइड वंड नहीं सी होई सिख संगतां ने सियालकोट जिले चौना श्री भैण साहब का दर्शन करने दे वास्ते श्री सतगुरु प्रताप सिंह सचे पातशाह ने पुछना तुसी केड़ी जगह तो आए हो कित्थों आए हो सिख संगतां ने दसना। जदों गर्मी का मौसम आ तुर के आना आ जिवें तुहाडे अज आवाजाही साधन इस तरह आवाजाही दे साधन नहीं सन श्री सतगुरु प्रताप सिंह सचे पातशाह ने सारी संगतां दी बेनती सुन लैनी ते फिर आखना साध संगत जी क्यों मुसाफरी दे कष्ट कटदे हो क्यों दुख झलदे हो जिन्हें मेरा दर्शन करना उत्थे संत जगत सिंह खंडूवाल उत्थे कर लिया करो साध संगत जी। सतगुरु प्रताप सिंह ने इन्नी मानता दी सी गुरु के प्यारे मैं जी करना पिया इन्नी रूहानी तुसी गुरबाणी का संगतां कहन लगे तुसी अर्थ बोध करो कोई ये संत जी महाराज कहन लगे भई अर्थ बोध ते बहुत कीते ने उन्होंने एक नामधारी गुरमत दर्पण फिर ग्रंथ तैयार किया सात संगत जी जिद च सारे गुरु बालक सिंह सचे पातशाह तो लैके श्री सतगुरु राम सिंह सचे पातशाह तक का सारा इतिहास सतगुरु जी की बख्शी बुद्धि अनुसार उसके अंदर रखिया भरिया। इस गल नूं तकरीबन कोई 35-40 साल हो गए मेरे अगे गल आ गई है सात संगत जी। दिल्ली तो छप के ना ग्रंथ पिंड चल चला गया जी साडा वड्डा भाई है इकबाल सिंह वह लैके ना ग्रंथ उथे एक पहला आए सा जदों पाकिस्तान में एक मसीह से उहदा गुरद्वारा बनाया सी उथे प्रकाश किया ते उथे रहिंदे सन कहिंदा महाराज जी आ दिल्ली तो ग्रंथ आ गया ते इस ग्रंथ की हुण आपां कीमत रख दईए कीमत रखीए इहदी च। संत जी महाराज आंदे ने इकबाल सिंह मैं कोई कमाई वास्ते नहीं कीता ग्रंथ पुराने बजुर्गों के विचार साध संगत जी अखे फिर आप लागत तो लै लीए जरा खर्चे वह तो लै लीए इन्ने गुस्से च आ गए वह जदों सीन है जी मेरे तक आंदा ना जी कह लगे चला जा इतों तुझे गल दोबारा फिर आखनी है ये साध संगत न उंज देना है ये तो लाभ उठाने कोई साध संगत जी पुराने बजुर्गों के विचार इस तरह से गुरु के प्यारे आखने उंज देना ग्रंथ साध संगत जी मैरज करना पिया। बाल्मीक महारिषि ने यह ब्रह्मा ते विष्णु ते शिव दी जाके यह ग्रंथ जाके भेटा कर दिता उदार चिती सी तिने देवते सुन के वेख के बड़े प्रसन्न होए कहन लगे महारिषि इस तरह कर तू ये साढ़े तिना दे विच ने ग्रंथ उस श्लोक वंड दे साढ़े साध संगत च कहिंदा जी सत बचन। बाल्मीक महारिषि तीन तीन करोड़ तिना देवत्यां दे हिस्से श्लोक वंड दिते एक करोड़ श्लोक रह गया साध संगत च 33-33 लख तिना देवत्यां च फिर वंड दिते साध संगत च एक लख रह गया 33-33 हजार तिना देवत्यां नूं फिर वंड दिते एक हजार रह गया एक हजार रह गया 300-300 तिना देवत्यां नूं फिर वंड दिते एक सौ रह गया 33-33 श्लोक तिना देवतों नूं फिर वंड दिते भाव एक श्लोक रह गया साध संगत च एक श्लोक दे 32 अखर सन 10-10 अखर तिना देवतों नूं फिर वंड दिते दो अखर रह गए केड़े रारा ते मम्मा साध संगत च राम रह गया। महात्मा बाल्मीकि जी लिखते ने शिव जी भगवान ने सारे श्लोक छड के ते राम दे नाम नूं ग्रहण कर लिया, बाकी सारे छड छदे साध संगत च। कहिंदे तत की है संसार दे विच, भगवान का नाम जपना साध संगत च, तत राम का नाम गुरु दे प्यारे। हजूर पाछा कहिंदे ने वेद कतेब सिमरत सब सासत, इन पढ़िया मुक्त ना होई। जो तुसी गुरबाणी पढ़ोगे साध संगत च, चार वेद, छे शास्त्र, नौ व्याकरण, अठारह पुराण, सताई सिमरतियां, कहिंदे ने वेद कतेब सिमरत सब सासत, इन पढ़िया मुक्त ना होई। एक बहुते पाठ करदे ने अखर, जेडे किसे टकसाल चो लंघे ने पाठी साध संगत च, जेडे किसे गुरु वाले ने, उन्हां दा पाठ एक अखर, जिहड़ा ना नास होण वाला साध संगत च। एक अखर जो गुरमुख जाना ताकि निर्मल सोई, एक अखर है जेड़ा, एक अखर केड़ा है, एक राम दा नाम साध संगत च। इस वास्ते सजनों जेड़ा तुसी ए सतगुरु सचे पातशाह दा बख्शिया होया नाम सिमरन करदे हो, एदी बड़ी महानता। शिव जी भगवान ने सारे श्लोक छड के ते राम दे नाम नूं ग्रहण कर लिया गुरु दे प्यारे। इस वास्ते हजूर पातशाह कहिंदे ने ब्रह्मा दा पुत पोता होवे ते पंडित होवे पुराना दा, जिस तो लैण ब्यास जी सिखिया ते गुरु होए विद्वाना दा, कोहे नूर दी पहने माला ते शाह होए सुल्ताना दा, जे नाम नी पल्ले ता घटा रेगिस्ताना दा। पढ़े नमाजा रोजे रखे मुला मुसलमाना दा, सौ वार मके दा हाजी ते हाफस होए कुराना दा, सालिलमा दा जानू होए होए असवार बेबाना दा, जे नाम नहीं पल्ले ता कटा रेगिस्ताना दा। सिर दस्तार गुरमुखी दाड़ा पहरावा किरपाना दा, गुणी ज्ञानी महाप्रचारक सागर होए वखियाना दा, अठ सठ तीर्थ करदा होवे ते आगू होए दीवाना दा, जे नाम नहीं पल्ले ता कटा रेगिस्ताना दा। कक्का बिल्ला चिट्टा होवे पोप होवे क्रिश्चाना दा, लखा शाही घर बनाए वासी शाही मुकाना दा, बाइबल पढ़े अंजील सुनावे ते गालड़ी होवे ज्ञाना दा, जे नाम नी पल्ले ता कट्टा रेगिस्ताना दा। इस वास्ते आप जी नूं वड्डे भागां वाले आख्या जांदा है, जेडे के आके सतगुरु सचे पातशाह दी कृपा दे नाके सिमरन करदे हो, जोड़ो मना नूं आप दा इतिहास, जेड़ा कि गुरु नानक सचे पातशाह दा आगमन सी, जेड़ा कि गुरु हरगोबिंद साहिब सचे पातशाह ने सिख संगतां नूं इस मात लोक दे आउण दा कारण, अथवा गुरु नानक सचे पातशाह किस वंश दे नाल किस वंश दे विच प्रगट होए, आप साजुग तों लैके ते ग्रंथाकार ने गुरु नानक सचे पातशाह ते लैके तुहाडा इतिहास खिलार दिता है साध संगत च। इस वास्ते उसे गद्दी दे मालक हुण आ हफ्ता आपां ने सतगुरु राम सिंह सचे पातशाह दे इतिहास ते उहनां दे रंगां ते उहनां दे कौतकां ते आपां विचार करांगे। इस वास्ते सारी सिख संगतां दे चरणां च प्रार्थना है, रसना करके गुर सिमरन करो, सरवणा करके सतगुरु सचे पातशाह दा पावन पवित्र जस आप इस नूं सरवण करो।
उठे फिर गुर गए तबेले।
श्री सतगुरु राम सिंह सचे पातशाह श्री भाणी साहब दी पावन पवित्र धरती नूं भाग ला रहे ने साध संगत च। श्री भैणी साहब, थोड़ी थोड़ी गल आपां करदे चलने साध संगत च। इह हुण तुसीं कदे विचार कीती है भई श्री सतगुरु राम सिंह सचे पातशाह जिहड़ा कि आगमन है ਉਹ ਪਿੰਡ ਰਾਈਆਂ ਵਿੱਚ ਹੋਇਆ ਸਾਧ ਸੰਗਤ ਚ, ਤੇ ਸ੍ਰੀ ਭੈਣੀ ਸਾਹਿਬ ਨੂੰ ਭਾਗ ਲਾ ਤੇ ਗੁਰੂ ਦੇ ਪਿਆਰੇ ਹੋ, ਇਹਦਾ ਕੋਈ ਕਾਰਨ ਬਣਿਆ ਸਾਧ ਸੰਗਤ ਚ? ਪੁਰਾਣੇ ਬਜ਼ੁਰਗ ਬੈਠੇ ਨੇ, ਸੂਬਾ ਸਾਹਿਬਾਨ ਜੀ ਬੈਠੇ ਨੇ, ਇਸ ਗੱਲ ਤੋਂ ਆਪ ਜਾਣੂ ਹੋਵੋਗੇ। ਇਹ ਜਿਹੜਾ ਸ੍ਰੀ ਭੈਣੀ ਸਾਹਿਬ ਦੀ ਜਗ੍ਹਾ ਹੈ ਅਥਵਾ ਪਿੰਡ ਹੈ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਆਗਮਨ ਜਿਹੜਾ ਹੈ ਉਹ ਪਿੰਡ ਰਾਈਆਂ ਹੋਇਆ ਹੈ, ਪਰ ਆਈਆਂ ਪਿੱਛੇ ਰਹਿ ਗਿਆ ਤੇ ਭੈਣੀ ਸਾਹਿਬ ਅੱਗੇ ਆ ਗਿਆ ਗੁਰੂ ਦੇ ਪਿਆਰੇ। ਇਹਦਾ ਕਾਰਨ ਹੈ ਕੋਈ? ਮੈਂ ਸ੍ਰੀ ਭੈਣੀ ਸਾਹਿਬ ਤੋਂ ਲੈ ਕੇ ਯਤਨ ਕਰਾਂਗਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੱਕ ਆਪ ਜੀ ਦੀ ਬਖਸ਼ੀ ਬੁੱਧੀ ਦੇ ਅਨੁਸਾਰ ਸਾਰਾ ਨਾਮਤਰ ਇਤਿਹਾਸ ਦਾ ਵੇਰਵਾ ਕਰਨ ਦਾ ਸਾਧ ਸੰਗਤ ਚ। ਇੱਥੇ ਇੱਕ ਪਿੰਡ ਰਾਈਆਂ ਦੇ ਵਿੱਚ ਇੱਕ ਭੂੰਦੜ ਜੱਟ ਹੋਇਆ ਸਾਧਸੰਗਤ ਚ, ਜ਼ਿਮੀਦਾਰ ਸੀ ਇਹ ਜਿਹੜਾ ਸ੍ਰੀ ਭੈਣੀ ਸਾਹਿਬ ਜਿੱਥੇ ਹੁਣ ਕਿ ਇਹਦੀ ਉਸਾਰੀ ਕੀਤੀ ਗਈ ਹੈ, ਇੱਥੇ ਦੀ ਜ਼ਮੀਨ ਸੀ ਸਾਧਸੰਗਤ ਜੀ ਭੂੰਦੜ ਜੱਟ ਦੀ। ਭਾਵ ਜ਼ਿਮੀਦਾਰਾ ਕਾਰੋਬਾਰ ਕਰਦੇ ਸਨ। ਜਦੋਂ ਇਹਨਾਂ ਨੇ ਆਪਣੀ ਜ਼ਮੀਨ ਨੂੰ ਵਾਹਣ ਆਉਣਾ, ਬੀਜਣ ਆਉਣਾ, ਦੇਖਭਾਲ ਕਰਨ ਉਹਨੇ ਟਾਈਮ ਲੱਗਣਾ, ਪਿੱਛੋਂ ਧੀਆਂ ਭੈਣਾਂ ਨੇ ਆਹਾਰ ਖਾਣਾ ਲੈ ਕੇ ਜਾਣਾ, ਬੜਾ ਟਾਈਮ ਲੱਗਣਾ, ਠੰਡਾ ਤੱਤਾ ਵੇਲੇ ਤੋਂ ਕਵੇਲਾ ਹੋ ਜਾਣਾ ਗੁਰੂ ਦੇ ਪਿਆਰਿਓ। ਇਸ ਭੂੰਦੜ ਜੱਟ ਦੀ ਇੱਥੇ ਧਰਤੀ ਹੋਣ ਦੇ ਕਾਰਨ ਉਹਨੇ ਆਪਣਾ ਵਿਚਾਰ ਬਣਾਇਆ ਵੀ ਤੂੰ ਇੱਥੇ ਡੇਰਾ ਕਿਉਂ ਨਾ ਬਣਾ ਲਿਆ, ਤੂੰ ਆਪਣਾ ਸਾਧ ਸੰਗਤ ਚ ਜਿਹੜਾ ਰੋਜ਼ ਦੀ ਆਵਾਜਾਈ ਹੈ, ਧੀਆਂ ਭੈਣਾਂ ਦੀ ਆਵਾਜਾਈ ਹੈ, ਦੇਖਭਾਲ ਦੀ ਆਵਾਜਾਈ ਹੈ, ਬੜਾ ਟਾਈਮ ਬਚੇਗਾ। ਉਹਨੇ ਇੱਥੇ ਆ ਕੇ ਤੇ ਆਪਣਾ ਡੇਰਾ ਲਾ ਲਿਆ ਸਾਧ ਸੰਗਤ ਚ। ਜਦੋਂ ਕੁਝ ਸਮਾਂ ਇੱਥੇ ਰਿਹਾ ਨਾ ਤੇ ਪਰਿਵਾਰਕ ਪਿੰਡ ਛੱਡ ਕੇ ਆਏ ਸੀ, ਮਨ ਨਾ ਲੱਗਾ, ਫਿਰ ਵਾਪਸ ਰਾਈਆਂ ਚਲੇ ਗਏ ਸਾਧ ਸੰਗਤ ਚ। ਹੋ ਸਕਦਾ ਪੁਰਾਣੇ ਬਜ਼ੁਰਗ ਮੇਰੀ ਗੱਲ ਸੁਣ ਕੇ ਯਾਦ ਕਰਨਗੇ, ਇਹਨੂੰ ਭੂੰਦੜ ਦੀ ਭੈਣੀ ਵੀ ਕਹਿੰਦੇ ਨੇ ਸਾਧ ਸੰਗਤ ਜੀ ਕਾਗਜ਼ਾਂ ਦੇ ਵਿੱਚ। ਪੁਰਾਣਾ ਨਾਂ ਜਿਹੜਾ ਇਹਦਾ ਉਹ ਭੂੰਦੜ ਦੀ ਭੈਣੀ ਹੈ। ਭਾਵ ਇਸ ਛੱਡ ਕੇ ਤੇ ਜਦੋਂ ਫਿਰ ਆਈਆਂ ਪਿੰਡ ਆ ਗਏ ਨਾ, ਇੱਥੇ ਇੱਕ ਨੰਬਰਦਾਰ ਚੈਨਾ ਹੋਇਆ ਹੈ, ਉਹਨੇ ਸਾਰੇ ਜ਼ਿਮੀਦਾਰ ਆਪਣੇ ਇਕੱਠੇ ਕੀਤੇ, ਇਕੱਠੇ ਕਰਕੇ ਤੇ ਲੱਗਾ ਸੋਚਣ ਵੀ ਜ਼ਿਮੀਦਾਰ ਕਾਰੋਬਾਰ ਕਰਨ ਦੇ ਵਾਸਤੇ ਸਾਨੂੰ ਕੋਈ ਲੁਹਾਰ ਤਰਖਾਣ ਦੀ ਲੋੜ ਹੈ। ਤੇ ਤੁਸੀਂ ਜਾਣਦੇ ਹੋ ਵੀ ਉਦੋਂ ਜਦੋਂ ਲੁਹਾਰ ਤਰਖਾਣ ਜ਼ਿਮੀਦਾਰਾ ਕੰਮ ਕਾਰੋਬਾਰ ਕਰਨ ਵਾਸਤੇ ਕਿਸੇ ਨੂੰ ਪ੍ਰੇਰ ਕੇ ਲਿਆਉਂਦੇ ਸੀ ਤੇ ਫਿਰ ਉਹਨੂੰ ਕੁਛ ਨਾ ਕੁਛ ਮਾਣ ਸਤਿਕਾਰ ਦੇਣਾ। ਇਹਨਾਂ ਨੇ ਖੋਜ ਕੱਢਦੇ ਕੱਢਦੇ ਲਲਤੋਂ ਪਿੰਡ ਹੈ, ਉੱਥੇ ਇੱਕ ਬਾਬਾ ਲੱਦਾ ਸਿੰਘ ਸੀ ਸਾਧ ਸੰਗਤ ਚ, ਉਹਦੇ ਅੱਗੇ ਜਾ ਕੇ ਪ੍ਰਾਰਥਨਾ ਕੀਤੀ ਭਈ ਤੁਸੀਂ ਪਿੰਡ ਰਾਈਆਂ ਆ ਜਾਓ ਜ਼ਿਮੀਦਾਰਾ ਕਾਰੋਬਾਰ ਕਰਨ ਵਾਸਤੇ। ਬਾਬਾ ਲੱਦਾ ਸਿੰਘ ਨੇ ਗੱਲ ਮਨਜ਼ੂਰ ਕਰ ਲਈ ਸਾਧ ਸੰਗਤ ਚ। ਨਾਮਧਾਰੀ ਇਤਿਹਾਸ ਲਿਖਦਾ ਹੈ ਇੱਕ ਗੁੜ ਦੀ ਭੇਲੀ, ਇੱਕ ਪੱਗ ਤੇ ਇੱਕ ਰੁਪਈਆ, ਉਸ ਟਾਈਮ ਦੀ ਬੜੀ ਵੱਡੀ ਗੱਲ ਸੀ ਇੱਕ ਰੁਪਈਆ ਵੀ ਸਾਧ ਸੰਗਤ ਚ। ਇਹਨਾਂ ਨੂੰ ਸਤਿਕਾਰ ਦੇ ਕੇ ਨਾ ਤੇ ਪਿੰਡ ਰਾਈਆਂ ਲੈਣ ਦਾ। ਜਦੋਂ ਪਿੰਡ ਰਾਈਆਂ ਆ ਗਏ ਤੇ ਹੁਣ ਰਹਿਣ ਵਾਸਤੇ ਕੋਈ ਜਗ੍ਹਾ ਚਾਹੀਦੀ ਸੀ। ਸਾਰੇ ਪਿੰਡ ਦੇ ਵਿੱਚ ਜਦੋਂ ਕੋਈ ਜਗ੍ਹਾ ਨਾ ਮਿਲ ਸਕੀ, ਇਹ ਜਿੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਆਗਮ ਅਵਤਾਰ ਹੋਇਆ, ਇਹ ਸਾਧਾਂ ਦਾ ਡੇਰਾ ਸੀ ਸਾਧ ਸੰਗਤ ਚ। ਇੱਥੇ ਇਹਨਾਂ ਨੇ ਸਾਧਾਂ ਦੇ ਡੇਰੇ ਦੇ ਕੋਲੋਂ ਨਾ ਇਹ ਮਨਸਾ ਰਾਮ ਸਾਧ ਸੰਗਤ ਹੋਇਆ ਗੁਰੂ ਦੇ ਪਿਆਰੇ। ਤੁਸੀਂ ਜਦੋਂ ਜਾਂਦੇ ਹੋ ਨਾ ਸ੍ਰੀ ਭੈਣੀ ਸਾਹਿਬ ਤੇ ਰਾਈਆਂ ਅਸਥਾਨ ਦਰਸ਼ਨ ਕਰਨ ਜਾਂਦੇ ਹੋ ਤੇ ਰਸਤੇ ਦੇ ਵਿੱਚ ਇੱਕ ਤਸਵੀਰ ਬਣੀ ਹੈ ਸਾਧ ਸੰਗਤ ਚ। ਇਹ ਸੰਤ ਮਨਸਾ ਰਾਮ ਜੀ ਗਊਆਂ ਚਾਰਿਆ ਕਰਦੇ ਸਨ। ਗਊਆਂ ਚਾਰਦਿਆਂ ਚਾਰਦਿਆਂ ਨਾ ਆਪਣੇ ਸਿਰ ਤੇ ਚੁੱਲ੍ਹਾ ਰੱਖ ਲੈਣਾ ਤੇ ਦੁੱਧ ਗਰਮ ਕਰੀਆਂ ਤੇ ਨਾ ਜਿਹੜਾ ਉਹਨਾਂ ਨੂੰ ਛਕਾਈ ਜਾਣਾ ਕਰਨਾ ਸਾਧ ਸੰਗਤ ਚ। ਤੇ ਜੇ ਕਿਸੇ ਗਊ ਨੂੰ ਮੋੜਨਾ ਨਾ ਸੋਟੀ ਨਹੀਂ ਰੱਖੀ ਸੀ, ਬਸ ਕੱਪੜੇ ਨਾਲ ਮੋੜਨਾ ਗੁਰੂ ਦੇ ਪਿਆਰੇ। ਇਹੋ ਜਿਹੇ ਸਾਧੂ ਮਹਾਤਮਾ ਹੋਏ ਨੇ ਮਨਸਾ ਰਾਮ ਚ। ਭਾਵ ਉਹਨਾਂ ਇੱਕ ਕਮਰਾ ਦੇ ਦਿੱਤਾ, ਇਹ ਲੱਦਾ ਰਾਮ ਦਾ ਉੱਥੇ ਡੇਰਾ, ਲੱਦਾ ਸਿੰਘ ਦਾ ਉੱਥੇ ਡੇਰਾ ਲਵਾਤਾ ਸਾਧ ਸੰਗਤ ਚ। ਇਹਨਾਂ ਦੇ ਸੁਪੁੱਤਰ ਸਨ ਜੱਸਾ ਸਿੰਘ ਤੇ ਨੱਥਾ ਸਿੰਘ ਗੁਰੂ ਦੇ ਪਿਆਰੇ। ਇਹਨਾਂ ਦੇ ਸੁਪੁੱਤਰ ਸਨ ਦੋ ਬਾਬਾ ਲੱਦਾ ਸਿੰਘ ਦੇ, ਉਹਨੇ ਰਹਿਣਾ ਸ਼ੁਰੂ ਕਰਤਾ ਇੱਥੇ। ਸਮਾਂ ਬਣਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਬਾਬਾ ਜੱਸਾ ਸਿੰਘ ਦੇ ਵੱਲ ਆਗਮਨ ਹੋਇਆ, ਅਵਤਾਰ ਹੋਇਆ ਗੁਰੂ ਦੇ ਪਿਆਰੇ। ਹੁਣ ਇਹ ਜਿਹੜੇ ਸੀ ਨਾ ਭੂੰਦੜ ਜੱਟ ਦੇ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਫੇਰ ਇਹ ਮਸਲਾ ਸ਼ੁਰੂ ਹੋ ਗਿਆ ਵੀ ਆਉਣਾ ਜਾਣਾ ਬੜਾ ਔਖਾ ਹੈ। ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਪਰਿਵਾਰ ਨੂੰ ਜਾ ਕੇ ਫਿਰ ਦੁਬਾਰਾ ਡੇਰਾ ਬਣਾ ਲਿਆ। ਜਦੋਂ ਦੁਬਾਰਾ ਡੇਰਾ ਬਣਾਇਆ ਤੇ ਉਹ ਆਬਾਦ ਹੋ ਗਿਆ ਸਾਧ ਸੰਗਤ ਚ, ਆਬਾਦ ਹੋ ਗਿਆ। ਭਾਵ ਫਿਰ ਉਸ ਉੱਥੋਂ ਦੇ ਗਲੀ ਮਹੱਲੇ ਵਾਲੇ ਜਿਹੜੇ ਸਨ ਨਾ, ਜਿਹਨਾਂ ਜਿਹਨਾਂ ਦੀ ਜ਼ਮੀਨ ਸੀ ਨਾ ਨੇੜੇ, ਉਹ ਸਾਰੇ ਅੱਪੜਦੇ ਗਏ ਉੱਥੇ ਸਾਧ ਸੰਗਤ। ਉੱਥੇ ਡੇਰਾ ਬਣਦਾ ਬਣਦਾ ਇੱਕ ਪਿੰਡ ਵਾਂਗੂ ਡੇਰਾ ਬਣ ਗਿਆ। ਜਦੋਂ ਪਿੰਡ ਵਾਂਗੂ ਡੇਰਾ ਬਣ ਗਿਆ ਨਾ ਤੇ ਹੁਣ ਇਸ ਡੇਰੇ ਵਾਲਿਆਂ ਨੂੰ ਜ਼ਿਮੀਦਾਰਾ ਕਾਰੋਬਾਰ ਕਰਨ ਦੇ ਵਾਸਤੇ ਰਾਈਆਂ ਪਿੰਡ ਜਾਣਾ ਪੈਂਦਾ ਸੀ। ਆਪਣਾ ਅਹਾਲ ਪੰਜਾਲੀ ਦਾਤਰੀ ਖੁਰਪਾ ਚੰਡਾਉਣ ਦੇ ਵਾਸਤੇ ਫਿਰ ਟਾਈਮ ਲੱਗਦਾ ਸੀ। ਇਹਨਾਂ ਲੋਕਾਂ ਨੇ ਸੋਚਿਆ ਵੀ ਆਪਾਂ ਬਾਬਾ ਲੱਦਾ ਸਿੰਘ ਅੱਗੇ ਬੇਨਤੀ ਕਰੀਏ, ਹਾਂ ਤੇਰੇ ਦੋ ਪੁੱਤਰ ਨੇ ਤੇ ਇੱਕ ਪੁੱਤਰ ਉੱਥੇ ਰਾਜਾ ਤੇ ਇੱਕ ਪੁੱਤਰ ਇੱਥੇ ਸਾਡੇ ਕੋਲ ਭੇਜ ਦੇ। ਇਹ ਗੱਲ ਜਾ ਕੇ ਅਰਜ ਕੀਤੀ। ਜਦੋਂ ਇਸ ਡੇਰੇ ਵਾਲਿਆਂ ਨੇ ਜਾ ਕੇ ਅਰਜ ਕੀਤੀ ਨਾ ਤੇ ਬਾਬਾ ਲੱਦਾ ਸਿੰਘ ਨੇ ਪ੍ਰਵਾਨ ਕਰ ਲਈ ਸਾਧ ਸੰਗਤ ਚ। ਜਿਹੜੇ ਸੀ ਨਾ ਬਾਬਾ ਜੱਸਾ ਸਿੰਘ ਜੀ ਇਹ ਇੱਥੇ ਭੈਣੀ ਸਾਹਿਬ ਆ ਗਏ ਸਾਧ ਸਿੰਘ ਚ। ਜਿੱਥੇ ਡੇਰਾ ਬਣਿਆ ਨਾ, ਜਿੱਥੇ ਲੰਗਰ ਵਾਲਾ ਡੇਰਾ, ਇਹ ਲਹਿਣਾ ਸਿੰਘ ਦੀ ਜਗ੍ਹਾ ਸੀ ਉਦੋਂ। ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਸੀ ਨਾ ਇਹ ਭੈਣ ਨਾਨਕੀ ਆਖਿਆ ਵੀ ਇਹ ਖੁਦ ਅਵਤਾਰ ਹੈ, ਰਾਏ ਬੁਲਾਰ ਨੂੰ ਉਸ ਅਕਾਲ ਪੁਰਖ ਖੁਦਾ ਨੇ ਜਿਤਾ ਦਿੱਤਾ ਵੀ ਅਵਤਾਰ ਹੈ। ਔਰ ਵੇਖੋ ਤੁਸੀਂ ਕਿਤਨੀ ਕਮਾਲ ਹੈ, ਜੇ ਗੁਰੂ ਨਾਨਕ ਨੂੰ ਪ੍ਰਗਟ ਕੀਤਾ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸ਼ਰਧਾ ਬੱਝੀ ਤੇ ਪ੍ਰਤਾਹ ਕੀਤਾ, ਰਾਏ ਬੁਲਾਰ ਨੇ ਪੀਤਾ ਸਾਧ ਸੰਗਤ ਚ। ਜੇ ਗੁਰੂ ਰਾਮਦਾਸ ਨੇ ਸੱਚੇ ਪਾਤਸ਼ਾਹ ਜੀ ਨੇ ਇਹਦੀ ਸ੍ਰੀ ਅੰਮ੍ਰਿਤਸਰ ਨਹੀਂ ਰਖਾਈ ਤੇ ਮੁਸਲਮਾਨ ਮੀਆਂ ਮੀਰ ਕੋ ਰਖਾਈ ਸਾਧ ਸੰਗਤ ਚ, ਕਿਤਨਾ ਕਮਾਲ ਜੀ। ਜੇ ਗੁਰੂ ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪ੍ਰਗਟ ਹੋਏ ਤੇ ਘੁੜਾਮ ਦਾ ਭੀਖਣ ਸ਼ਾਹ ਫਕੀਰ ਉਹਨੇ ਪ੍ਰਗਟ ਕੀਤਾ ਸਾਧ ਸੰਗਤ ਚ। ਜਦੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਗਮ ਹੋਇਆ ਤੇ ਇੱਥੋਂ ਦਾ ਇਹ ਮੁਸਲਮਾਨ ਫਕੀਰ ਸੀ ਸਾਧ ਸੰਗਤ ਜੀ, ਜਿਹਨੇ ਜਾ ਕੇ ਪ੍ਰਗਟ ਕਰਤਾ ਵੀ ਇਹ ਖੁਦ ਗੁਰੂ ਨਾਨਕ ਤੇ ਦਸਮੇਸ਼ ਪਾਤਸ਼ਾਹ ਗਏ ਸਾਧ ਸੰਗਤ ਚ। ਮਿਰਜ ਕਰਨਾ ਪਿਆ ਸੱਜਣੋ, ਉਹ ਅਕਾਲ ਪੁਰਖ ਸਤਿਗੁਰੂ ਕਿਸੇ ਦਾ ਮਸਾਜ ਨਹੀਂ ਸਾਧ ਸੰਗਤ ਜੀ, ਉਹ ਆਤਮਾ ਦੇ ਮਸਾਜ ਹੈ ਗੁਰੂ ਦੇ ਪਿਆਰ ਦੇ। ਇਸ ਵਰਦਾਸ ਪ੍ਰਾਰਥਨਾ ਕਰਦਾ ਪਿਆ ਭਈ ਇਹ ਜਦੋਂ ਪ੍ਰਗਟ ਹੋਏ ਨਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਲਹਿਣਾ ਸਿੰਘ ਨੂੰ ਪਤਾ ਲੱਗ ਗਿਆ, ਉਹਨੂੰ ਭਗਵਾਨ ਨੇ ਜਿਤਾ ਤਾ ਭਈ ਖੁਦ ਅਕਾਲ ਪੁਰਖ ਆ ਗਿਆ। ਇਹ ਜਿਹੜੀ ਅਕਾਲ ਪੁੰਗੇ ਦੀ ਜਗ੍ਹਾ ਨਾ, ਇਹ ਵੀ ਲਹਿਣਾ ਸਿੰਘ ਨੇ ਉਦੋਂ 2-2.5 ਵਿਘੇ ਦਿੱਤੀ ਸੀ ਸਾਧ ਸੰਗਤ ਚ, ਦਾਨ ਕੀਤੀ ਸੀ ਗੁਰੂ ਦੇ ਪਿਆਰੇ। ਅਥਵਾ ਇਹ ਵੀ ਇਤਿਹਾਸ ਕਹਿੰਦਾ ਪਿਆ, ਅੱਗੇ ਚੱਲ ਕੇ ਮਰਜ਼ ਕਰਾਂਗਾ, ਲਹਿਣਾ ਸਿੰਘ ਇੰਨਾ ਸ਼ਰਧਾਲੂ ਬੰਦਾ ਸੀ, ਇੰਨਾ ਸ਼ਰਧਾਲੂ ਸਿੱਖ ਸੀ ਸਾਧ ਸੰਗਤ ਜੀ। ਜਦੋਂ ਸਤਿਗੁਰੂ ਜਦੋਂ ਇਹ ਅੰਗਰੇਜ਼ੀ ਰਾਜ ਹੋਇਆ ਤੇ ਇਥੋਂ ਦੇ ਲੋਕ ਲੱਗੇ ਈਰਖਾ ਦੁਬਦਾ ਕਰਨ ਤੇ ਲਹਿਣਾ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜਿਹੜੀ ਗੌਰਮੈਂਟ ਹੈ ਉਹ ਤੇ ਤੁਹਾਡੀ ਸਾਰੀ ਬਰਖਿਲਾਫੀ ਕਰਦੀ ਹੈ ਭਈ, ਤੇ ਮੈਂ ਮਾਮਲਾ ਇਕੱਠਾ ਕਰ ਕਰਕੇ ਜਾ ਕੇ ਲੁਧਿਆਣੇ ਜਾ ਕੇ ਜਮ੍ਹਾਂ ਕਰਾ ਕੇ ਆਉਣਾ, ਮੇਰੀ ਕਿਹੜੀ ਸ਼ਰਾਫਤ ਦੇ ਵਿੱਚ ਵੀ ਗੌਰਮੈਂਟ ਤੁਹਾਡੀ ਬਰਖਿਲਾਫੀ ਕਰੇ ਤੇ ਮੈਂ ਜਾ ਗੌਰਮੈਂਟ ਜਾ ਕੇ ਪੈਸੇ ਖਜ਼ਾਨੇ 'ਚ ਦਾਖਲ ਕਰਵਾ ਜਾ ਕੇ, ਅੱਜ ਤੋਂ ਲੈ ਕੇ ਮੈਂ ਨੰਬਰਦਾਰੀ ਛੱਡੀ ਸਾਧ ਸੰਗਤ 'ਚ। ਇਹੋ ਜਿਹਾ ਸਿੱਖ ਸੀ ਗੁਰੂ ਦੇ ਪਹਿਲੇ ਸ਼ਰਧਾਲੂ ਸਾਧ ਸੰਗਤ 'ਚ। ਮਿਰਜ ਕਰਨਾ ਪਿਆ, ਇੱਥੇ ਬਾਬਾ ਜੱਸਾ ਸਿੰਘ ਜੀ ਨੇ, ਬਾਬਾ ਲੱਦਾ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਨੂੰ ਭੇਜਤਾ, ਇੱਥੇ ਸਤਿਗੁਰੂ ਰਾਮ ਸਿੰਘ ਸੱਚ ਬਿਰਾਣਾ ਸ਼ੁਰੂ ਕੀਤਾ। ਇਸ ਵਾਸਤੇ ਇਹਦੀ ਆਬਾਦੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਭਾਵ ਵਾਧੀ 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 ਇਸ ਪਿੰਡ ਦੇ 3000 ਵਿਘਾ ਜ਼ਮੀਨ ਬਣ ਗਈ ਸਾਧ ਸੰਗਤ ਚ ਭੈਣੀ ਸਾਹਿਬ ਦੀ। ਇਹਦੀਆਂ 3 ਪੱਤੀਆਂ ਬਣ ਗਈਆਂ। ਇੱਕ ਪੱਤੀ ਦਾ ਨੰਬਰ ਸੁਖੂ ਨੰਬਰਦਾਰ ਸੀ, ਇੱਕ ਪਤੀ ਦਾ ਨੰਬਰਦਾਰ ਸੀ ਘੁਮੰਡਾ, ਇੱਕ ਪਤੀ ਸੀ ਬ੍ਰਾਹਮਣਾਂ ਦੀ ਸਾਧ ਸੰਗਤ ਚ। 2400 ਵਿਘਾ ਜਿਹੜੀ ਸੀ ਉਹ ਜ਼ਿਮੀਦਾਰਾਂ ਦੀ ਸੀ ਤੇ 600 ਵਿਘਾ ਜ਼ਮੀਨ ਜਿਹੜੀ ਸੀ ਨਾ ਉਹ ਇੱਥੋਂ ਬ੍ਰਾਹਮਣ ਪੰਡਤਾਂ ਦੀ ਸੀ ਗੁਰੂ ਦੇ ਪਿਆਰਿਓ। ਇਸ ਤਰ੍ਹਾਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਉਂ ਜਿਉਂ ਉਮਰ ਜਿਹੜੀ ਸੀ ਉਹ ਵਧਦੀ ਗਈ, ਪ੍ਰਤਾਪ ਵਧਦਾ ਗਿਆ ਤੇ ਉਹ ਅਸੀਂ ਨਾ ਭੈਣੀ ਤੋਂ ਉਹ ਭੈਣੀ ਸਾਹ ਬਣਦਾ ਗਿਆ। ਇਹ ਮੈਂ ਤੁਹਾਡੇ ਅੱਗੇ ਜਾ ਕੇ ਪ੍ਰਾਰਥਨਾ ਕਰਾਂਗਾ। ਇਸ ਵਾਸਤੇ ਮੈਂ ਅਰਜ ਕੀਤੀ ਸੀ ਜਦੋਂ ਇਤਿਹਾਸ ਪੜ੍ਹਦੇ ਤੁਸੀਂ। ਇਸੇ ਤਰ੍ਹਾਂ ਕਰਤਾਰਪੁਰਾ ਬਣਿਆ ਸਾਧ ਸੰਗਤ ਚ, ਜਿਵੇਂ ਤੁਸੀਂ ਭੈਣੀ ਸਾਹਿਬ ਦੇ ਜ਼ਿਕਰ ਕਰਦੇ ਹੋ ਪਏ। ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਦੇ ਰਟਨਾ ਕਰਦੇ ਕਰਦੇ ਰਾਵੀ ਦਰਿਆ ਤੇ ਅੱਪੜ ਗਏ ਸਾਧ ਸੰਗਤ ਚ। ਭਾਈ ਬਾਲੇ ਤੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਾ ਰਬਾਬ ਵਜਾਓ। ਮਰਦਾਨੇ ਨੇ ਰਬਾਬ ਵਜਾਇਆ ਸਾਧ ਸੰਗਤ ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਨਾਨਕ ਆਖੈ ਰੇ ਮਣਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪਉਸਨੇ ਆਕੀਆਂ ਬਾਕੀ ਜਿੰਨਾ ਰਹੀ, ਅਜ਼ਰਾ ਈਲ ਫਰੇਸਤਾ ਹੋਸੀ ਆਏ ਤਈ, ਆਵਣ ਜਾਣ ਨਾ ਸੁਜੀ ਭੀੜੀ ਗਲੀ ਫਹੀ, ਤੇ ਕੂੜਨ ਖੁੱਟੈ ਨਾਨਕਾ ਓੜਕ ਸੱਚ ਰਹੀ। ਇਹ ਸ਼ਬਦ ਉਚਾਰਨ ਕੀਤਾ ਸਾਧ ਸੰਗਤ ਚ। ਇੱਕ ਇਸਲਾਮ ਧਰਮ ਵਾਲਾ ਮੰਨਣ ਵਾਲਾ ਮਰਾਸ਼ੀ ਸੀ, ਉਹਨੇ ਸੁਣਿਆ, ਕਹਿੰਦਾ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ, ਫਕੀਰ ਇਹ ਜਿਹੜੀ ਤੇਰੀ ਕਲਾਮ ਹੈ ਮੈਨੂੰ ਬੜੀ ਚੰਗੀ ਲੱਗੀ ਹੈ, ਮੈਨੂੰ ਲਿਖਾ ਦੇ, ਮੈਨੂੰ ਯਾਦ ਕਰਾ ਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕੀਤੀ, ਯਾਦ ਕਰਾਤੀ। ਉਹ ਆਪਣੀ ਮੋਹ ਚ ਆ ਕੇ ਨਾ ਇਹਨੂੰ ਪੜ੍ਹਦਾ ਜਾਂਦਾ ਪਿਆ, ਮੋਹ ਚ ਆ ਕੇ ਸਾਧ ਸੰਗਤ ਚ। ਇਸ ਧਰਤੀ ਦਾ ਮਾਲਕ ਸੀ ਕਰੋੜੀ ਮੱਲ, ਉਹ ਕਹਿੰਦਾ ਕੀ ਪੜ੍ਹਨਾ ਪਿਆ। ਮਰਾਸ਼ੀ ਕਹਿੰਦਾ ਸਾਹਿਬ, ਇੱਕ ਨਦੀ ਦੇ ਕਿਨਾਰੇ ਤੇ ਇੱਕ ਫਕੀਰ ਬੈਠਾ, ਉਹ ਗਾਉਂਦਾ ਸੀ ਪਿਆ, ਕੀਰਤਨ ਕਰਦਾ ਸੀ ਪਿਆ, ਤੇ ਮੈਨੂੰ ਕਲਾਮ ਬੜੀ ਚੰਗੀ ਲੱਗੀ, ਮੈਂ ਯਾਦ ਕਰ ਲਈ ਹੈ। ਇਹ ਕੌਣ ਸੀ ਉਹ? ਇਹ ਹਿੰਦੂ ਸੀ। ਕਹਿੰਦਾ ਤੈਨੂੰ ਲਾਜ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ? ਕੋਈ ਉਹ ਹਿੰਦੂ ਤੇ ਤੂੰ ਮੁਸਲਮਾਨ, ਉਹਦੀ ਕਲਾਮ ਪੜ੍ਹਨਾ ਪਿਆ? ਕਹਿੰਦਾ ਉਹ ਤੇ ਕੋਈ ਖੁਦਾ ਜਾਪਦਾ ਸੀ ਪਿਆ। ਬੜੀ ਤਾਰੀਫ ਕੀਤੀ। ਕਰੋੜੀ ਮੱਲ ਕਹਿੰਦਾ ਅੱਜ ਇਹਨੇ ਮਰਾਸ਼ੀ ਨੂੰ ਆਪਣਾ ਬਣਾ ਲਿਆ ਤੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ, ਉਸ ਕੱਢਣਾ ਚਾਹੀਦਾ। ਸੱਜਣੋ, ਜਦੋਂ ਵੀ ਸੰਸਾਰ ਦੇ ਲੋਕਾਂ ਵੱਲੋਂ ਸਾਧੂ ਸੰਤਾਂ ਮਹਾਤਮਾ ਗੁਰੂਆਂ ਪੀਰਾਂ ਨੂੰ ਪਏ ਨੇ ਵੱਟੇ ਪਏ ਨੇ, ਫੁੱਲਾਂ ਦੇ ਹਾਰ ਨਹੀਂ ਪਏ ਸਾਧ ਸੰਗਤ ਚ, ਜਦੋਂ ਵੀ ਪਏ ਨੇ ਗੁਰੂ ਦੇ ਪਿਆਰੇ, ਸੰਸਾਰ ਦੇ ਲੋਕਾਂ ਕਿਸੇ ਨੂੰ ਮਾਫ਼ ਨਹੀਂ ਕੀਤਾ ਗੁਰੂ ਦੇ ਪਿਆਰੇ, ਕੁਦਰਤ ਦਾ ਅਸੂਲ ਇਸੇ ਤਰ੍ਹਾਂ ਦੇ ਸੀ ਸਾਧ ਸੰਗਤ ਚ। ਕਹਿੰਦੇ ਨੇ ਉੱਥੋਂ ਕੱਢਣਾ ਚਾਹੀਦਾ। ਕੱਢਣ ਦੇ ਵਾਸਤੇ ਘੋੜੇ ਤੇ ਸਵਾਰ ਕੀਤੀ। ਜਦੋਂ ਕੋਈ ਪੰਜ ਦਸ ਕਦਮ ਗਿਆ ਤਾਂ ਘੋੜੇ ਤੋਂ ਡਿੱਗ ਪਿਆ ਸਾਧ ਸੰਗਤ ਚ। ਘਰ ਦੇ ਗਲੀ ਮਹਲ ਕਹਿੰਦੇ ਨੇ ਬੇ ਸਗਣੀ ਹੋ ਗਈ ਤੂੰ ਜਾ ਨਾ, ਛੱਡ ਦੇ ਗੱਲ ਨੂੰ, ਹੱਥ ਛੱਡ ਦੇ। ਨਾ ਮੁੜਿਆ, ਪੈਦਲ ਚੱਲ ਪਿਆ। ਜਦੋਂ ਪੈਦਲ ਚੱਲ ਪਿਆ ਨਾ, ਕਹਿੰਦੇ ਨੇ ਦਸ ਕੁ ਕਦਮਾਂ ਤੇ ਗਿਆ ਨਾ ਤੇ ਪੱਗ ਉਤਰ ਗਈ। ਕਹਿੰਦੇ ਫੇਰ ਵੀ ਸਗਣੀ ਹੋ ਗਈ ਤੂੰ ਨਾ ਜਾ, ਛੱਡ ਦੇ ਇਸ ਗੱਲ ਨੂੰ। ਪਰ ਇੱਕ ਐਸੀ ਗੱਲ ਹੈ, ਜਦੋਂ ਇਸ ਮਨੁੱਖ ਦੇ ਮਨ ਦੇ ਇਸ ਮਨੁੱਖ ਦੀ ਧੌਂਦ ਵਿੱਚ ਹੰਕਾਰ ਦਾ ਕਿਲਾ ਠੁੱਕ ਜਾਂਦਾ ਨਾ, ਉਹ ਫਿਰ ਝੁਕਣਾ ਬੜਾ ਔਖਾ ਹੁਣ ਹੁੰਦਾ। ਸਾਧ ਸੰਗਤ, ਹੰਕਾਰ ਇੱਕ ਐਸੀ ਚੀਜ਼ ਹੈ ਗੁਰੂ ਦੇ ਪਿਆਰੇ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਹੇ ਜਨਮ ਮਰਨ ਮੂਲ ਹੰਕਾਰੰ ਪਾਪ ਆਤਮਾ ਮਿੱਤਰੰ ਤਜੰਤ ਸਤਰੰਗ ਦੜੰਤ ਅਣਕੁਮਾਇਆ ਬਸਥੀਰਨਾ ਆਵੰਤ ਜਾਵੰਤ ਥਕੰਤ ਜੀ ਆ ਦੁੱਖ ਸੁਖ ਬਹੁ ਭੋਗਣਾ ਪਰਮ ਪਿਆਣੂ ਦਿਆਂ ਰਮਣ ਮਹਾ ਬਿਗਟ ਅਸਾਧ ਰੋਗਣਾ। ਬੜਾ ਅਸਾਧ ਰੋਗ ਹੈ ਹੰਕਾਰ ਸਾਧ ਸੰਗਤ ਚ। ਇਹਨੂੰ ਸੱਚੇ ਪਾਤਸ਼ਾਹ ਨੇ ਇੱਕ ਸੰਘਣਾ ਜੰਗਲ ਦੱਸਿਆ। ਜਦੋਂ ਜਿਵੇਂ ਮਨੁੱਖ ਜੰਗਲ ਚ ਵੜ ਜਾਂਦਾ ਨਾ, ਉਹਨੂੰ ਫਿਰ ਰਾਹ ਨਹੀਂ ਲੱਭਦਾ, ਵਿੱਚ ਹੀ ਘੁੰਮਦਾ ਫਿਰਦਾ, ਉੱਥੇ ਵਿੱਚ ਹੀ ਖਤਮ ਹੋ ਜਾਂਦਾ, ਮਰ ਜਾਂਦਾ ਵਿੱਚ ਹੀ ਸਾਧ ਸੰਗਤ ਚ। ਇਸ ਤਰ੍ਹਾਂ ਜਦੋਂ ਇਸ ਹੰਕਾਰ ਮਨੁੱਖ ਤੇ ਹੰਕਾਰ ਗਾਲਬ ਹੁੰਦਾ ਨਾ, ਤੇ ਫਿਰ ਇਹਨੂੰ ਕੁਛ ਨਹੀਂ ਸੁੱਝਦਾ ਸਾਧ ਸੰਗਤ ਚ, ਨਾ ਆਪਣਾ ਵੇਖਦਾ। ਕਹਿੰਦੇ ਨੇ ਜਿਹੜੇ ਮਿੱਤਰ ਨੇ ਉਹਨਾਂ ਨੂੰ ਆਪਣੇ ਦੁਸ਼ਮਣ ਬਣਾ ਲੈਂਦਾ, ਜਿਹੜੇ ਦੁਸ਼ਮਣ ਨੂੰ ਆਪਣੇ ਮਿੱਤਰ ਬਣਾ ਲੈਂਦਾ ਸਾਧ ਸੰਗਤ ਚ। ਅਥਵਾ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਲੋਕੋ, ਆ ਜਿੰਨੇ ਕੁੱਤੇ ਫਿਰਦੇ ਜੇ ਸਾਰੇ ਹੰਕਾਰੀ ਪਏ ਫਿਰਦੇ ਨੇ ਸਾਧ ਸੰਗਤ ਚ। ਕਿਸੇ ਨੂੰ ਕਿਸ ਤਰ੍ਹਾਂ ਦਾ ਹੰਕਾਰ, ਕਿਸੇ ਨੂੰ ਕਿਸ ਤਰ੍ਹਾਂ ਦਾ ਹੰਕਾਰ, ਕਿਸੇ ਨੂੰ ਕਿਸ ਤਰ੍ਹਾਂ ਦਾ ਹੰਕਾਰ ਆ ਗਿਆ। ਇਸ ਕਰੋੜੀ ਮਲ ਦੇ ਅੰਦਰ ਹੰਕਾਰ ਸੀ, ਫੇਰ ਨਾ ਮੁੜਿਆ ਸਾਧ ਸੰਗਤ, ਤੀਜੀ ਵਾਰ ਫਿਰ ਚੱਲ ਪਿਆ ਗੁਰੂ ਦੇ ਪਿਆਰੇ। ਜਦੋਂ ਸੱਚੇ ਪਾਤਸ਼ਾਹ ਕੁਛ ਉਰਾਂ ਰਹਿ ਗਿਆ ਨਾ, ਅੰਨਾ ਹੋ ਗਿਆ ਸਾਧ ਸੰਗਤ ਚ। ਕਹਿੰਦਾ ਕਮਾਲ ਹੈ, ਜੇ ਤੇ ਪੁੱਤ ਤੁਰਦਾ ਨਾ ਪਿਛਾਂ ਨੂੰ ਤੇ ਫਿਰ ਦਿਸਣ ਲੱਗ ਪੈਂਦਾ ਸਾਧ ਸੰਗਤ ਚ, ਜੇ ਤੁਰਦਾ ਨਾ ਗਾਂ ਨੂੰ ਤੇ ਅੰਨਾ ਹੋ ਜਾਂਦਾ। ਕਹਿੰਦਾ ਲੋਕੀ ਵਾਕਿਆ ਠੀਕ ਹੀ ਆਖਿਆ ਸੀ। ਹੁਣ ਕਹਿੰਦਾ ਐ ਅੱਲਾਹ ਖੁਦਾ, ਮੈਂ ਆਪਣੀ ਭੁੱਲ ਤੇਰੇ ਕੋਲ ਬਖਸ਼ਾਨਾ, ਤੇ ਉਸ ਫਕੀਰ ਕੋਲ ਜਾਣ ਦੇ ਵਾਸਤੇ ਮੈਨੂੰ ਨਿਗਾਹ ਦੇ, ਮੈਂ ਜਦੋਂ ਕਦੋਂ ਆਪਣੀ ਭੁੱਲ ਬਖਸ਼ਾ ਲਾਂ ਜਾ ਕੇ ਸਾਧ ਸੰਗਤ ਚ। ਜਦੋਂ ਮਨ ਜੀ ਇਹ ਅਵਸਥਾ ਆ ਗਈ ਨਾ, ਤੇ ਗੁਰੂ ਨਾਨਕ ਸੱਚ ਪਾਤਸ਼ਾਹ ਦੇ ਪਾਸ ਚਲਾ ਗਿਆ ਸਾਧ ਸੰਗਤ ਚ, ਜਾ ਕੇ ਨਮਸਕਾਰ ਕੀਤੀ। ਜਿਹੜਾ ਕਿ ਕਹਿੰਦੇ ਸੀ ਇਹਨੂੰ ਕੱਢਣਾ ਇੱਥੋਂ, ਰਹਿਣ ਨਹੀਂ ਦੇਣਾ ਇੱਥੋਂ, ਗੁਰੂ ਨਾਨਕ ਸੱਚੇ ਪਾਤਸ਼ਾਹ ਸਤਿਕਾਰ ਕੀਤਾ। ਇਹ ਕਰੋੜੀ ਮੱਲ ਨੇ ਸਾਰੇ ਆਪਣੀ ਵਾਰਤਾ ਹਿਰਦੇ ਦੀ ਦੱਸ ਦਿੱਤੀ। ਸੱਚੇ ਪਾਤਸ਼ਾਹ ਕਹਿੰਦੇ ਨੇ ਅਸਾਂ ਤੇ ਤੈਨੂੰ ਕੁਛ ਨਹੀਂ ਆਖਿਆ, ਅਸਾਂ ਤੇ ਤੈਨੂੰ ਕੁਛ ਨਹੀਂ ਆਖਿਆ। ਕਹਿੰਦਾ ਸੱਚੇ ਪਾਤਸ਼ਾਹ ਐ ਫਕੀਰ, ਤੂੰ ਆਖਿਆ ਤੇ ਕੁਛ ਨਹੀਂ, ਪਰ ਮੈਂ ਇਹ ਤਾਂ ਸਮਝਾਂਗਾ ਜੇ ਮੇਰੀ ਤੂੰ ਭੇਟਾ ਕੋਈ ਪ੍ਰਵਾਨ ਕਰੇਗਾ। ਤੇ ਸਾਧ ਸੰਗਤ ਚ ਕਹਿਣ ਲੱਗੇ ਅਸੀਂ ਫਕੀਰ ਹਾਂ, ਸਾਨੂੰ ਕਿਸੇ ਤੇਰੀ ਲੋੜ ਨਹੀਂ ਕਿਸੇ ਗੱਲ ਦੀ। ਸਾਧ ਸੰਗਤ ਚ ਬੜਾ ਸਵਾਦ ਜਵਾਬ ਲਿਖਿਆ। ਅਖੀਰ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਸਮਝਿਆ ਤੁਸੀਂ ਉਹਨੂੰ ਮਾਫ਼ ਨਹੀਂ ਕੀਤਾ। ਫਿਰ ਕਹਿੰਦੇ ਜੇ ਇਹ ਗੱਲ ਹੈ ਨਾ, ਤੇਰੀ ਜੋ ਇੱਛਾ ਹੈ। ਕਹਿੰਦੇ ਇੱਥੇ ਤੁਸੀਂ ਧਰਤੀ ਰੱਖ ਲਓ ਜਿੰਨੀ ਰੱਖਣੀ, ਜਿਹੜਾ ਕੱਢਣਾ ਆਉਂਦਾ ਸੀ ਪਿਆ। ਬੜੀਆਂ ਗੱਲਾਂ ਨੇ ਇਤਿਹਾਸ ਦੀਆਂ ਸਾਧ ਸੰਗਤ ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ ਤੇਰੀ ਮਰਜ਼ੀ ਆ। ਉਹ ਜਿੰਨਾ ਉਦੋਂ ਘੋੜਾ ਫੇਰਿਆ ਨਾ, ਉਹ ਗੁਰੂ ਨਾਨਕ ਨੂੰ ਸੱਚੇ ਪਾਤਸ਼ਾਹ ਨੂੰ ਅਰਪਣ ਕਰਤੀ, ਉਹਨਾਂ ਨੂੰ ਭੇਟਾ ਧਰਤੀ ਕਰ ਦਿੱਤੀ। ਹੁਣ ਕਹਿੰਦੇ ਇੱਥੇ ਕੋਈ ਆਪਣੇ ਰਹਿਣ ਵਾਸਤੇ ਨੀਂਹ ਰੱਖਦੇ, ਇੱਥੇ ਸਾਧ ਸੰਗਤ ਚ ਨੀਂਹ ਖੋਦੀ ਗਈ, ਇੱਟ ਰੱਖਣ ਲੱਗੇ। ਗੁਰੂ ਨਾਨਕ ਨੂੰ ਉਹ ਕਰੋੜੀ ਮੱਲ ਕਹਿੰਦਾ ਇਹ ਜੀ ਹੁਣ ਇੱਟ ਰੱਖੀਏ ਇੱਥੇ ਤੇ ਕਿਹਦੇ ਨਾਂ ਰੱਖੀਏ? ਗੁਰੂ ਨਾਨਕ ਸੱਚੇ ਪਾਏ ਕਹਿੰਦੇ ਕਰਤਾਰ ਦੇ ਨਾਂ ਤੇ ਰੱਖ ਦਿਓ ਸਾਧ ਸੰਗਤ ਜੀ। ਉਹਦਾ ਨਾਂ ਕਰਤਾਰਪੁਰ ਬਣ ਗਿਆ ਗੁਰੂ ਦੇ ਪਿਆਰੇ, ਇੱਥੋਂ ਕਰਤਾਰਪੁਰਾ ਬਣਿਆ ਗੁਰੂ ਦੇ ਸਾਧ ਸੰਗਤ ਜੀ। ਬੜੇ ਇਤਿਹਾਸ ਪਏ ਨੇ। ਜਦੋਂ ਦਸਮੇਸ਼ ਪਾਤਸ਼ਾਹ ਗਏ ਨਾ ਨਦੇੜ, ਇਹਦੇ ਤਿੰਨ ਨਾਂ ਨੇ ਸਾਧ ਸੰਗਤ ਚ। ਕੋਈ ਨਦੇੜ ਸਾਹਿਬ ਵੀ ਕਹਿੰਦਾ, ਕੋਈ ਹਜ਼ੂਰ ਸਾਹਿਬ ਵੀ ਕਹਿ ਦਿੰਦਾ, ਤੇ ਕੋਈ ਅਬਚਲ ਨਗਰ ਵੀ ਕਹਿੰਦਾ ਗੁਰੂ ਦੇ ਪਿਆਰੇ। ਇਹ ਤਾਨਾਸ਼ਾਹ ਦੀ ਧਰਤੀ ਸੀ ਸਾਧ ਸੰਗਤ ਚ। जिथे कोई सजनो साधु संत महात्मा गुरु पीर जाके डेरा लांदा है उस धरती ते तप होए ने सत्संग च, तप होए ने गुरु दे प्यारे, वो तीर्थ बने ने सत्संग च, समय समय दे अनुसार प्रगट होनी है धरती गुरु दे प्यारे, ये उहदी रजाय अपनी सतगुरां दी सत्संग च। ये तानाशाही धरती सी जदों गुरु नानक जदों दशमेश पा जाके डेरा लाया ना ते तानाशाह कहिंदा वेखो पंजाब चो आ गए मेरी धरती कब्जा कर गया सत्संग च, हो गई पंचायतां कठियां। दशमेश पातशाह जो बुलाया गया आख्या गया संगत ने आख्या जां बरादरी ने आख्या जां पंचायत ने आख्या, दशमेश पातशाह कहिंदे ने ओए साडा असी संत मते दे ए मनुख आ, असी किसे ते कब्जा करने आ, ये ते मेरी अपनी धरती जिथे मैं आके बैठा सत्संग च। तानाशाह कहिंदा कितने कमाल की गल है, असी दाद्यों पड़दाद्यों नगर दाद्यों बैठे थे, कहिंदा मेरी धरती है सत्संग च, बड़ी हासोहीनी गल बन गई। बहुत आले दुआले पिंडा पंचायतां कठियां होईयां पर गल सचे पाशे इत्थे आके मुका दिया करना, फिर चुप, कागज विखाए गए फिर फिर ना फैसला हो चुकिया। अखीर नूं अरंग से मर चुका सी ते बहादुर शाह दा पुत्र गुरु दे पैरों गद्दी ते हिंदुस्तान तखत ते दिल्ली बैठ चुका सी, इत्थे गल आ गई मुका केस आ गया सत्संग च, बहादुर शाह भी उत्थे पहुंचा सत्संग च। भाई साहब भाई संतोख सिंह लिखते ने, मैं श्री भैन साहब की व्याख्या मैं करना भी ये साधु महात्मा गुरुआ पर धरती इस तरह बनदी ने सत्संग च। बहादुर शाह चला गया, दशमेश पातशाह नूं बुला लिया, सारिया इलाके के जो सियाने बजुर्ग सिंह पंचायत सारिया बह गई। बहादुर शाह कहिंदा सचे पातशाह ये तुहानूं गल चंगी लगती है, तुसीं सानूं मर्यादा सिखानी है कि मर्यादा खराब करनी है। कहिंदे बहादुर शाह कहड़ी गल मर्यादा खराब की है, अहे तुसी तानाशाह धरती कब्जा कर गए तुसी आके ते। कहिंदे नहीं मैं अपनी धरती ते कब्जा किया, मेरी धरती अपनी है। कहिंदे को विखाओ कुछ, कहिंदे ओ बहादुर शाह आ जिहड़ा तानाशाह है अपने प्यो दा अपने अपने ताए दा अपने बजुर्ग दा उदू दादे पड़दादे नगर दादे सगड़ दादे दा कोई 100 साल तो कोई 1000 साल तो विखा देगा कागज पत्र अपने, ते साडी ते 1000 साल की धरती है 1000 साल की। बहादुर शाह कहिंदा किस तरह, जिथे हुण अस्थान बनया ना, तुसी जे सजन गए हो नदेर साहब हजूर साहब गए हो जिथे अस्थान बनया, कहिंदे इत्थों पुट्टो इत्थों सत्संग च, इत्थों पुट्टो। जदों पुट्टी ना ते सजनों थले गए ना, अगे हमणकुंड बनया गुरु दे प्यारे, हमणकुंड बनया। कहण लगे वेख बहादुर शाह जदों मैं दुष्ट जम दा अवतार धारिया सी इत्थे बह के तप कीता सी सत्संग च, आ वेख कोले आ साडा करमंडल आ साडा आसनी आने हो तेनू भी असं अपना सबक विखा दी तेन सत्संग च। वह जरा आता से ना तुम कब्जा करना आयो मीलों की तादाद च, फिर उन्हें धरती लवाती देना हजूर साहब देना सत्संग च जी हूँ चलती पी गुरु के प्यार। इस वास्ते मर्ज करता से पिया इसे तरह श्री सतगुरु राम सिंह सचे पातशाह ने इस धरती भाग लाया, तो इस धरती की उसारी किस तरह हुई यह तुहाडे अगे प्रसंग समा बने तो मैं कितने फिर रखागा। हुण मैं एक कौतक रखना पर सतगुरु राम सिंह सचे पातशाह दा अपनी रजा दे अनुसार अपने निवास स्थान तो श्री सतगुरु राम सिंह सचे पातशाह उठे, तो उठ के किधर गए जिथे पशुआं दे डंगरां दे घोड़ियां दे तबेले सन सत्संग च। श्री भैण साहब तुसीं जानदे हो ना भावे सचे पातशाह श्री सतगुरु जगजीत सिंह सचे पातशाह, चलो हुण समय दी गल है, कदे पैदल ही चलिया करदे सी ते हुण गड्डी ते लंगर वाली थां ते जाके अकाल बूंगे जाके डंगरां वाली थां ते जाके सारी थां ते अपनी दृष्टि जाके फेरदे जाके जाके उहदी देखभाल करदे ने, परंपरा चली आई है गुरुआं पीरां दी सत्संग च। इसे तरह सतगुरु राम सिंह सचे पातशाह अपने घोड़ियां ते वेले देखभाल करन वास्ते उत्थे पहुंचे।
असपन खबर निहार महेले,
जेडे के घोड़े सन उहनां दी खबर लैण दे वास्ते इक सेवादार सन, उहनां दी देखभाल कैसी करदे ने पए,
बैठे पलक गुसाई
अपनी रियाद अनुसार सचे पातशाह उथे बैठन दे वास्ते,
कुर्सी एक ताए मंगवाई
एक उथे कुर्सी मंगाली, उस कुर्सी ते सचे पातशाह सुभाए मान हो गए,
मैं टिग हुतो ताए छिन पाई।
ए भाई हरमीत सिंह जी संतां ध्यान सनु कहिंदे जिन्हां ने ग्रंथ लिखिया सत्संग च, हुण कहिंदे ने ध्यान सिंह जी मैं उस टाइम ते उथे सी सत्संग च। जदों तुसी इतिहास पढ़ोगे ना ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇਹ ਦਾ ਉਹਲਾ ਕਰ ਗਏ ਨਾ, ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਇਸ ਗੱਦੀ ਤੇ ਬੈਠ ਗਏ। ਮਨ ਦੀ ਅਵਸਥਾ ਬਣੀ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸ੍ਰਿਸ਼ਟੀ ਦਾ ਰਟਨ ਕੀਤਾ ਹੈ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਕੋਈ ਜਸ, ਕੋਈ ਕੌਤਕ ਸੁਣਨਾ ਚਾਹੀਦਾ। ਹੁਣ ਇਹ ਸੁਣਦੇ ਵਾਸਤੇ ਕਿਹਦੇ ਕੋਲ ਸੁਣੀਏ, ਕੌਣ ਸੁਣਾਵੇ? ਹੁਣ ਗੱਲ ਚਲੀ ਗਈ ਵੀ ਉਹਨਾਂ ਦੇ ਨਾਲ ਭਾਈ ਬਾਲਾ ਜੀ ਰਹੇ ਨੇ ਸਾਧ ਸੰਗਤ ਚ, ਭਾਈ ਬਾਲਾ ਜੀ ਨੂੰ ਬੁਲਾਇਆ ਜਾਵੇ। ਜਦੋਂ ਭਾਈ ਬਾਲਾ ਜੀ ਨੂੰ ਗੁਰੂ ਅੰਗਦ ਨੇ ਬੁਲਾਇਆ ਤਾਂ ਕਹਿਣ ਲੱਗੇ, ਭਾਈ ਬਾਲਾ ਜੀ, ਤੁਸਾਂ ਗੁਰੂ ਨਾਨਕ ਦੇ ਬਹੁਤ ਦਰਸ਼ਨ ਕੀਤੇ ਨੇ, ਉਹਨਾਂ ਦੇ ਬਹੁਤ ਰੰਗ ਤੇ ਕੌਤਕ ਵੇਖੇ ਨੇ, ਕੋਈ ਸਤਿਗੁਰਾਂ ਦਾ ਬਚਨ ਸੁਣਾਓ ਸਾਧ ਸੰਗਤ ਚ, ਬਚਨ ਸੁਣਾਓ ਕੋਈ। ਭਾਈ ਬਾਲਾ ਜੀ ਨੇ ਸਤ ਬਚਨ ਆਖਿਆ, ਇਹ ਜਿਹੜੀ ਤੁਹਾਡੀ ਭਾਈ ਬਾਲੇ ਵਾਲੀ ਜਨਮ ਸਾਖੀ ਹੈ ਨਾ, ਇਹ ਉੱਥੋਂ ਬਣੀ ਹੈ ਜੇ ਸਾਧ ਸੰਗਤ ਚ। ਜਿਉਂ ਜਿਉਂ ਭਾਈ ਬਾਲਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਕੌਤਕ, ਉਹਨਾਂ ਦਾ ਇਤਿਹਾਸ ਅੱਖੀਂ ਵੇਖਿਆ, ਪ੍ਰਤੱਖ ਸੁਣਿਆ, ਉਹ ਜਿਹੜਾ ਸੀ ਨਾ ਉਹ ਸਾਰਾ ਸੁਣਾਈ ਗਏ, ਗੁਰੂ ਅੰਗਦ ਸੱਚੇ ਪਾਤਸ਼ਾਹ ਸੁਣ ਕੇ ਵਿਦੇਹ ਹੋ ਜਾਣ ਕਰਨ ਸਾਧ ਸੰਗਤ ਚ, ਇਹਨਾਂ ਰਸ ਤੇ ਸਵਾਦ ਆਇਆ ਕਰੇ ਗੁਰੂ ਦੇ ਪਿਆਰਿਆ, ਇਹਨੇ ਰੰਗ ਚ ਰੰਗ ਕਿਤਿਆ ਕਰਨ ਸਾਧ ਸੰਗਤ ਚ। ਭਾਵ ਜਿਸ ਤਰ੍ਹਾਂ ਭਾਈ ਬਾਲਾ ਜੀ ਨੇ ਗੁਰੂ ਨਾਨਕ ਸੱਚੇ ਦਰਸ਼ਨ ਕੀਤੇ ਤੇ ਕੌਤਕ ਵੇਖੇ ਸੀ ਨਾ, ਇਸ ਤਰ੍ਹਾਂ ਉਹਨਾਂ ਦੇ ਸਮਕਾਲੀ ਸਨ ਭਾਈ ਹਰਮੀਤ ਸਿੰਘ ਜੀ ਸਾਧ ਸੰਗਤ ਚ, ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਦਰਸ਼ਨ ਕੀਤਾ ਤੇ ਉਹਦੇ ਕੌਤਕ ਵੇਖੇ। ਉਹ ਕਹਿੰਦੇ ਨੇ ਭਾਈ ਸੰਤ ਧਿਆਨ ਸਿੰਘ ਜੀ, ਜਦੋਂ ਇਹ ਸਮਾਂ ਹੋਇਆ, ਇਹ ਕੌਤਕ ਹੋਇਆ, ਉਦੋਂ ਮੈਂ ਸੱਚੇ ਪਾਤਸ਼ਾਹ ਦੇ ਹਜ਼ੂਰੀ ਚ ਮੈਂ ਸਾਹ ਸੀ ਉਹਨਾਂ ਦੇ।
ਕਹੇ ਹਰਮੀਤ ਸਿੰਘ ਮੁਜਤਾਈ,
ਸੰਤ ਧਿਆਨ ਸਿੰਘ ਜੀ ਨੇ ਸਰੋਤਾ ਜਨੋ, ਇਹ ਮੈਨੂੰ ਬਚਨ, ਇਹ ਕੌਤਕ ਭਾਈ ਹਰਮੀਤ ਸਿੰਘ ਨੇ ਸੁਣਾਇਆ ਦੱਸਿਆ।
ਮੈਂ ਅਚਾਨਕ ਮੂਹੇ ਉਚਾਰੇ,
ਮੈਂ ਹਜ਼ੂਰੀ ਦੇ ਵਿੱਚ ਸੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਹੁਕਮ ਕੀਤਾ,
ਊਂਟ ਆਏ ਚੱਲ ਦੇਖੇ ਪਿਆਰੇ।
ਕਹਿੰਦੇ ਨੇ ਹਰਮੀਤ ਸਿੰਘ ਇਸ ਤਰ੍ਹਾਂ ਜਾਪਦਾ ਵੀ ਬਾਹਰੋਂ ਕੋਈ ਊਂਟ ਆਏ ਹਨ,
ਪਾਰ ਬਾਜਰੀ ਕੇ ਬਹੁ ਆਏ।
ਊਂਟ ਆਏ ਕਿਸ ਤਰ੍ਹਾਂ ਨੇ, ਭਾਵ ਅਗਰਾਹੀ ਕਰਕੇ ਆਏ ਨੇ। ਤੁਹਾਨੂੰ ਪਤਾ ਕਦੇ ਸਮਾਂ ਸੀ, ਇਹ ਜਿਹੜੀ ਅਗਰਾਹੀ ਸੀ ਨਾ ਸਾਧ ਸੰਗਤ ਦੀ, ਊਂਠਾਂ ਤੇ ਘੋੜਿਆਂ ਤੇ ਖੱਚਰਾਂ ਤੇ ਗੱਡਿਆਂ ਤੇ ਹੋਇਆ ਕਰਦੀ ਸੀ ਸਾਧ ਸੰਗਤ ਚ। ਹੁਣ ਸਮਾਂ ਪਰਿਵਰਤਨ ਆ ਗਿਆ ਗੁਰੂ ਦੇ ਪਿਆਰਿਓ। ਇਸ ਵਾਰ ਕਹਿੰਦੇ ਨੇ ਭਾਈ ਹਰਮੀਤ ਸਿੰਘ ਬਾਹਰੋਂ ਸਿੰਘ ਆਏ ਨੇ ਅਗਰਾਹੀ ਕਰਕੇ, ਤੇ ਊਂਠ ਭਾਵ ਜਿਹੜਾ ਬਾਜਰਾ ਹੁੰਦਾ ਸਾਧ ਸੰਗਤ ਜੀ, ਇਹਦੇ ਅਗਰਾਹੀ ਕਰਕੇ ਆਏ ਹਨ।
ਐਸੇ ਕਹੇ ਊਂਠ ਊਂਠ ਬਾਹਰ ਆਏ,
ਇਹਨਾਂ ਕਹਿ ਕੇ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੀ ਕੁਰਸੀ ਤੋਂ ਉੱਠ ਬੈਠੇ ਤੇ ਬਾਹਰ ਨੂੰ ਚੱਲ ਪਏ।
ਮੈਂ ਸੋਚਿਤ ਨਾ ਕਿਸੇ ਸੁਣਾਈ,
ਮੈਂ ਵੀ ਪਿੱਛੇ ਪਿੱਛੇ ਚੱਲ ਪਿਆ। ਜਦੋਂ ਸਾਗਰ ਚੱਲੇ ਤੇ ਉੱਥੇ ਬਹਿ ਰਹੇ ਸਾਧ ਸੰਗਤ ਚ, ਮੈਂ ਵੀ ਚੱਲ ਪਿਆ ਤੇ ਆਪਣੇ ਮਨ ਚ ਵਿਚਾਰ ਕਰਨਾ, ਕਿਸੇ ਨੇ ਆ ਕੇ ਅਰਜ ਨਹੀਂ ਕੀਤੀ, ਕਿਸੇ ਨੇ ਆ ਕੇ ਕੋਈ ਬਚਨ ਨਹੀਂ ਕੀਤਾ, ਤੇ ਅੰਤਰਜਾਮੀ ਸਤਿਗੁਰੂ ਆਪ ਹੀ ਆਪਣੀ ਕੁਰਸੀ ਤੋਂ ਉੱਠ ਕੇ ਚੱਲ ਪਏ ਨੇ ਤੇ ਆਹ ਗੱਲ ਸੁਣਾਤੀ ਹੈ। ਬੜੇ ਹੈਰਾਨਗੀ ਅਚਰਜ ਬਾਤ ਹੈ।
ਨਹੀਂ ਆਵਾਜ਼ ਊਟਣ ਕੀ ਆਈ,
ਨਾ ਕੋਈ ਊਠਾਂ ਦੀ ਆਵਾਜ਼ ਹੀ ਆਈ ਹੈ, ਵੀ ਉਹਨਾਂ ਦੀ ਆਵਾਜ਼ ਸੁਣ ਕੇ ਆਦਮੀ ਤਾਂ ਵੀ ਉੱਠ ਪੈਂਦਾ, ਉਹ ਵੀ ਕੋਈ ਆਵਾਜ਼ ਨਹੀਂ ਆਈ।
ਕੌਣ ਪਤਾ ਚਾਲੇ ਮਹਾਰਾਜ,
ਇਹਨਾਂ ਨੂੰ ਕਿਸ ਨੇ ਦੱਸ ਦਿੱਤਾ ਹੈ, ਕਿਵੇਂ ਪਤਾ ਲੱਗ ਗਿਆ ਹੈ ਇਹਨਾਂ ਨੂੰ?
ਮੌਜੀ ਲੋਕ ਗਰੀਬ ਨਵਾਜ।
ਫਿਰ ਮੇਰੇ ਮਨ ਚ ਆਈ ਸਾਧ ਸੰਗਤ ਜੀ, ਸਾਧ ਸੰਗਤ ਜੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਇਹ ਅੱਖਾਂ ਸਾਨੂੰ ਸਤਿਗੁਰੂ ਨੂੰ ਵੇਖਣ ਵਾਲੀਆਂ ਬਖਸ਼ ਸਾਧ ਸੰਗਤ ਚ, ਬਸ ਹੋਰ ਕੋਈ ਅਰਦਾਸ ਨਾ ਕਰਿਆ ਕਰੋ। ਇਹਨਾਂ ਅੱਖਾਂ ਤੇ ਨਾ ਸ਼ਰਧਾ ਪ੍ਰੇਮ ਤੇ ਪਿਆਰ ਬਣੇ ਰਹੇ, ਸਤਿਗੁਰੂ ਨੂੰ ਕੌਣ ਸਮਝ ਜਾਣ ਸਕਦਾ ਸਾਧ ਸੰਗਤ ਚ? ਪਰ ਆਪਣੇ ਅਰਜ ਕਰੀ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੀ ਪ੍ਰਤੀਤ ਬਣੀ ਰਹੇ, ਕਿਉਂ? ਇਹ ਤੇ ਮੌਜੀ ਗਰੀਬ ਨਿਵਾਜ ਨੇ ਸਾਧ ਸੰਗਤ ਚ। ਜਦੋਂ ਤੁਸੀਂ ਇਤਿਹਾਸ ਪੜੋਗੇ ਨਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਪੰਜਾਬ ਦੇ ਇਲਾਕੇ ਦਾ ਦੌਰਾ ਲੱਗੇ ਕਰਨ, ਤੇ ਸ੍ਰੀ ਦਸਮੇਸ਼ ਜੀ ਦੇ ਪਿੱਛੋਂ ਜਦ ਖਾਲਸੇ ਨੇ ਛੱਡ ਦਿੱਤਾ ਰਾਹ ਤੇ ਕੁਰਾਇਆਨ ਮੱਲਿਆ, ਬੁਰਛਿਆਂ ਨੇ ਲੁੱਟਮਾਰ ਦੇਸ਼ ਵਿੱਚ ਖੂਬ ਕੀਤੀ, ਨਿਰਬਲਾਂ ਨੇ ਦੋਸ਼ੀਆਂ ਗਰੀਬਾਂ ਨੂੰ ਦਬਲਿਆ, ਅੱਤ ਦਾ ਤੇ ਰੱਬ ਦਾ ਹੈ ਵੈਰ ਮਸ਼ਹੂਰ, ਤੁਰੋਂ ਵਾਹਿਗੁਰੂ ਨੇ ਉਹਨਾਂ ਦਾ ਵੀ ਤਖਤਾ ਉਥੱਲਿਆ, ਫੇਰ ਕਲ ਯੁੱਗ ਵਿੱਚ ਸਤ ਯੁੱਗ ਲਾਉਣ ਲਈ ਉਸੇ ਜੋਤ ਰੂਪ ਨੇ ਜੇ ਰਾਮ ਸਿੰਘ ਕੱਲਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਉਂ ਜਿਉਂ ਸਾਧ ਸੰਗਤ ਦਾ, ਨਗਰਾਂ ਦਾ, ਪਿੰਡਾਂ ਦਾ, ਸ਼ਹਿਰਾਂ ਦਾ ਦੌਰਾ ਲੱਗੇ ਕਰਨ, ਇਹ ਸੀ ਨਾ ਗ੍ਰੰਥ ਸਾਹਿਬ ਦੀ ਭੀੜ, ਇਹ ਆਲਿਆਂ ਚ ਲੋਕਾਂ ਨੇ ਰੱਖੀ ਸਾਧ ਸੰਗਤ ਚ। ਉਹਨੂੰ ਸਿਉਂਕ ਲੱਗੀ, ਰੁਮਾਲਿਆਂ ਨੂੰ ਸਿਉਂਕਾਂ ਲੱਗੀਆਂ। ਜਿਹੜੀਆਂ ਧਰਮ ਸੰਸ ਉੱਥੇ ਧਰਮ ਰੋਲਦਾ ਫਿਰਦਾ, ਕੋਈ ਉੱਥੇ ਸਫਾਈ ਨਹੀਂ, ਕੋਈ ਉੱਥੇ ਕਿਸੇ ਪ੍ਰਕਾਰ ਦੀ ਹੋਰ ਕਿਸੇ ਚੀਜ਼ ਦੀ ਨਹੀਂ, ਤੇ ਇਸ ਤਰ੍ਹਾਂ ਗ੍ਰੰਥ ਸਾਹਿਬ ਪਏ ਸਾਧ ਸੰਗਤ ਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਤੇ ਲੋਕ ਗੁਰਬਾਣੀ ਤੋਂ ਦੂਰ ਜਾ ਰਹੇ ਨੇ, ਸ਼ਰਧਾ ਵਿਸ਼ਵਾਸ ਤੋਂ ਦੂਰ ਜਾ ਰਹੇ ਨੇ। ਕਦੇ ਕਦੇ ਜਿਹੜਾ ਸਾਡਾ ਮਨ ਬਣਦਾ ਸੀ ਨਾ ਵੀ ਆਪਾਂ ਗੁਰਬਾਣੀ ਦੀ ਰਚਨਾ ਹੋਰ ਕਰੀਏ, ਇੱਕ ਗੱਲ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਆਪਾਂ ਵੇਖ ਲਈਏ ਸਾਧ ਸੰਗਤ ਚ, ਇਹ ਵੀ ਵੇਖ ਲਈਏ ਨਾਲੇ ਨਾ ਲੋਕਾਂ ਦੀ ਇਹਨਾਂ ਦੀ ਪ੍ਰਤੀਤ ਕਿਸ ਤਰ੍ਹਾਂ ਖਲੋਂਦੀ ਹੈ, ਔਰ ਇਹਨਾਂ ਦੀ ਪ੍ਰਤੀਤ ਵੱਧ ਜਾਵੇਗੀ, ਨਾਲੇ ਅਸੀਂ ਵੇਖ ਲਾਂਗੇ ਵੀ ਇਸ ਬਾਣੀ ਦੇ ਵਿੱਚ ਕੋਈ ਤਾਕਤ ਸ਼ਕਤੀ ਰਹੀ ਹੈ ਕਿ ਨਹੀਂ ਰਹੀ, ਅਸੀਂ ਵੇਖ ਲਾਂਗੇ ਸਾਧ ਸੰਗਤ ਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਵੱਡਾ ਸਾਰਾ ਇਕੱਠ ਕਰ ਲਿਆ ਸਾਧ ਸੰਗਤ ਚ, ਬਹੁਤ ਵੱਡਾ ਇਕੱਠ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਜੀ ਕਿ ਸਫ ਲਿਆਓ, ਸਫਾਂ ਆ ਗਈਆਂ ਸਾਧ ਸੰਗਤ ਚ। ਸਫਾਂ ਵਿਛਾ ਕੇ ਉੱਤੇ ਖੇਸ ਵਿਛਾ ਦਿੱਤਾ, ਖੇਸ ਵਿਛਾ ਕੇ ਉੱਤੇ ਪੀੜਾ ਰੱਖਿਆ, ਉਸ ਪੀੜੇ ਤੇ ਰੁਮਾਲਾ ਰੱਖ ਕੇ ਸ਼ਰਧਾ ਦੇ ਨਾਲ ਮਰਿਆਦਾ ਦੇ ਨਾਲ ਸੱਚੇ ਪਾਤਸ਼ਾਹ ਨੇ ਗੁਰਸਾਹਿਬ ਦੀ ਪੀੜ ਰੱਖ ਦਿੱਤੀ ਉੱਤੇ ਸਾਧ ਸੰਗਤ ਚ। ਉੱਤੇ ਰੁਮਾਲਾ ਪਾਇਆ, ਉਸ ਰੁਮਾਲਾ ਤੇ ਖੇਸ ਪਾਇਆ, ਉਸ ਖੇਸ ਉੱਤੇ ਇੱਕ ਸਾਫ ਹੋਰ ਰੱਖ ਦਿੱਤੀ ਸਾਧ ਸੰਗਤ ਚ। ਕਹਿੰਦੇ ਨੇ ਸਾਧ ਸੰਗਤ ਜੀ ਇਹਦੇ ਆਲੇ ਦੁਆਲੇ ਸਾਰੇ ਲੱਕੜਾਂ ਚਿੰਦੇ ਹੁਣ ਗੁਰੂ ਦੇ ਪਿਆਰੇ, ਸਭ ਧਿਆਨ ਦੇ ਜਗ ਲੈਂਦਾ ਸਤਿਗੁਰੂ ਦੀ ਮਹਿਮਾ ਨੂੰ, ਕੋਈ ਉਹ ਮੌਜੀ ਲੋਕ ਨੇ ਸਾਧ ਸੰਗਤ ਚ, ਆਪਾਂ ਕੀ ਸਮਝ ਸਕਦੇ ਹਾਂ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹ ਸਾਰੇ ਗ੍ਰੰਥ ਸਾਹਿਬ ਦੀ ਬੀੜ ਦਾ ਲੱਕੜਾਂ ਚਿਣਾ ਦਿੱਤੀਆਂ ਨਾ, ਤੇ ਸੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਹੁਣ ਕੀ ਹੁਕਮ ਹੈ, ਸਤਿਗੁਰੂ ਕਹਿੰਦੇ ਨੇ ਸੱਚੇ ਪਾਤਸ਼ਾਹ ਇਹਨੂੰ ਅੱਗ ਲਾ ਦਿਓ ਗੁਰੂ ਦੇ ਪਿਆਰੇ, ਹੁਣ ਅੱਗ ਲਾ ਦਿਓ। ਸਾਰੇ ਹੈਰਾਨ, ਇਹਨੂੰ ਕੌਣ ਅੱਗ ਲਾਵੇ, ਕਹਿੰਦੇ ਨੇ ਜਦੋਂ ਮੇਰਾ ਬਚਨ ਤੁਸੀਂ ਲਾਓ ਅੱਗ, ਤੁਸੀਂ ਇਹਨੂੰ ਅੱਗ ਲਾਤੀ ਸਾਧ ਸੰਗਤ ਚ। ਜਦੋਂ ਸਾਰੀਆਂ ਲੱਕੜਾਂ ਸੜ ਗਈਆਂ ਨਾ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਕਰੋ, ਇਸ ਸਵਾਹ ਨੂੰ ਪਰਾਂ ਪਰਾਂ ਕਰ ਦਿਓ। ਸਵਾਹ ਪਰਾਂ ਕਰਕੇ ਨਾ ਸਾਧ ਸੰਗਤ ਜੀ ਕੀ ਵੇਖਿਆ, ਜਿਹੜੀ ਸੀ ਨਾ ਸਾਫ, ਉਹਦੇ ਥੱਲੇ ਖੇਸ, ਉਹਦੇ ਥੱਲੇ ਬੀੜ ਸਾਹਿਬ, ਜਿਹੜੀ ਹੇਠਲੀ ਸਾਫ ਸੀ ਨਾ ਉਥੋਂ ਲੈ ਕੇ ਸਾਰੇ ਜਿਉਂਦਿਆਂ ਤਿਉਂ ਨਿਕਲ ਆਈਆਂ ਸਾਧ ਸੰਗਤ ਚ। ਗ੍ਰੰਥ ਸਾਹਿਬ ਦੀ ਬੀੜ ਜਿਉਂ ਦੀ ਤਿਉਂ ਨਿਕਲ ਆਈ, ਇਹ ਰਜਾ ਹੈ ਤੁਸੀਂ ਜਾਣਦੇ ਹੋ ਨਾ। ਜਦੋਂ ਇਹ ਧੀਰ ਮਲੀਆਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੋਲ ਧੱਕੇ ਨਾਲ ਬੀੜ ਲੈਂਦੀ, ਬੀੜ ਲਿਆ ਕੇ ਤੇ ਗੁਰੂ ਤੇਗ ਬਹਾਦਰ ਤੇ ਗੋਲੀ ਵੀ ਚਲਾਈ, ਡੇਰਾ ਲੁੱਟ ਲਿਆਂਦਾ, ਤੇ ਮੱਖਣ ਸ਼ਾਹ ਲੋਬਾਣੀ ਨੂੰ ਪਤਾ ਲੱਗਾ ਵੀ ਇਹ ਧੀਰ ਮਲੀਆਂ ਨੇ ਇਹ ਕੀ ਕੀਤਾ। ਉਹਨਾਂ ਨੇ ਜਿਹੜਾ ਸੀ ਨਾ ਡੇਰਾ ਲੁੱਟਿਆ, ਮਹਾਰਾਜ ਦੀ ਬੀੜ ਲੈ ਗਏ, ਸਮਾਨ ਸਾਰਾ ਲੁੱਟ ਕੇ ਲੈ ਗਏ, ਗੱਲਾਂ ਚੱਲਦੀਆਂ ਰਹਿੰਦੀਆਂ ਨੇ ਸਾਧ ਸੰਗਤ ਚ, ਸਾਰਾ ਲੁੱਟ ਕੇ ਲੈ ਗਏ। ਮੱਖਣ ਸ਼ਾਹ ਲੋਬਾਣੀ ਨੇ ਲੈ ਕੇ ਨਾ 200-400 ਨਾਲ ਬੰਦਾ, ਉਹ ਜੋ ਜੋ ਸਮਾਨ ਡੇਰਾ ਧੀਰ ਮਲੀ ਲੈ ਕੇ ਲੁੱਟ ਕੇ ਲੈ ਗਏ ਸਾਰੇ ਵਾਪਸ ਲੈਂਦਾ, ਬੀੜ ਵੀ ਲੈਂਦੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਲੱਗਾ, ਸੱਚੇ ਪਾਤਸ਼ਾਹ ਕਹਿੰਦੇ ਮੱਖਣ ਸ਼ਾਹ ਲੋਬਾਣੀ ਕਿ ਤੂੰ ਕੀ ਕੀਤਾ, ਕਿਉਂ ਕੀਤਾ, ਲੁੱਟ ਕੇ ਲਿਆ ਤੇ ਲੈ ਜਾਂਦੇ ਸੀ, ਇੱਥੇ ਕਿਹੜੀ ਗੱਲ ਹੈ। ਇਹ ਸੱਚੇ ਪਾਤਸ਼ਾਹ ਗ੍ਰੰਥ ਸਾਹਿਬ ਬੀੜ ਵੀ ਲੈ ਗਏ ਸਨ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਮੱਖਣ ਸ਼ਾਹ ਉਹ ਜਿਹੜਾ ਦਰਗਾਹ ਦੇ ਵਿੱਚੋਂ ਗੁਰੂ ਬਣ ਕੇ ਆਇਆ ਕੋਈ ਬੀੜ ਦੇ ਅਧੀਨ ਹੈ ਸਾਧ ਸੰਗਤ ਜੀ, ਉਹ ਕੋਈ ਬੀੜ ਦੇ ਅਧੀਨ ਹੈ ਵੀ ਮੇਰੇ ਕੋਲ ਬੀੜ ਤਾਂ ਮੈਂ ਗੁਰੂ ਬਣਾਂਗਾ, ਇਹ ਕਿਹੜੀ ਗੱਲ ਹੈ। ਇਹ ਉਹਦੇ ਵਾਪਸ ਕਰੋ ਜਾ ਕੇ, ਜੇ ਉਹ ਗ੍ਰੰਥ ਸਾਹਿਬ ਦੀ ਬੀੜ ਦੇ ਨਾਲ ਗੁਰੂ ਬਣਦਾ ਤੇ ਬਣ ਜਾਵੇ, ਕੋਈ ਈਰਖਾ ਨਾ ਕਰੋ, ਦੁਬਦਾ ਨਾ ਕਰੋ, ਦਿਆ ਉਹਨੂੰ ਜਾ ਕੇ ਸਾਧ ਸੰਗਤ। ਕਹਿੰਦਾ ਲੱਗਾ ਨਹੀਂ ਜਾਣਾ ਸੱਚੇ ਪਾਤਸ਼ਾਹ, ਅਸਾਂ ਨਹੀਂ ਜਾਣਾ। ਜਿਹਨਾਂ ਨਾ ਆਖਿਆ ਤੇ ਸੱਚੇ ਪਾਤਸ਼ਾਹ ਬੀੜ ਲੈ ਕੇ ਚੱਲ ਪਏ ਸਾਧ ਸੰਗਤ ਚ। ਜਦੋਂ ਆਪ ਹੀ ਚੱਲ ਪਏ ਨਾ, ਤੇ ਅੱਗੇ ਬੇੜੀ ਸੀ ਇੱਕ, ਜਿਹੜਾ ਵਿਆਸਾ ਦਰਿਆ ਲੰਘਣਾ ਸੀ, ਉਹ ਬੇੜੀ ਤੇ ਬਹਿ ਗਏ। ਇੱਕ ਸਿੱਖ ਸੀ, ਉਹਨੂੰ ਕਹਿੰਦੇ ਤੂੰ ਕਿੱਥੇ ਜਾਣਾ, ਕਹਿੰਦੇ ਮੈਂ ਕਰਤਾਰਪੁਰੇ ਜਾਣਾ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਕਹਿੰਦੇ ਅਸਾਂ ਵੀ ਕਰਤਾਰਪੁਰੇ ਜਾਣਾ ਸੀ, ਤੂੰ ਫਿਰ ਸਾਡਾ ਇੱਕ ਸੁਨੇਹਾ ਲੈ ਜਾ। ਇਹ ਦੱਸੋ ਜੀ, ਅਖੇ ਜਾ ਕੇ ਧੀਰਮਲ ਨੂੰ ਆਖੀ ਵੀ ਗ੍ਰੰਥ ਸਾਹਿਬ ਦੀ ਬੀੜ ਨਾ ਵਿਆਸਾ ਦਰਿਆ ਚ ਪਈ, ਤੇ ਇੱਥੋਂ ਆ ਕੇ ਲੈ ਜਾਏ ਆ ਕੇ ਸਾਧ ਸੰਗਤ ਚ, ਜਾ ਕੇ ਸੁਨੇਹਾ ਦੇ ਦੀ ਜਾ ਕੇ। ਉਹ ਜਾ ਕੇ ਕਰਤਾਰਪੁਰ ਜਾ ਕੇ ਸੁਨੇਹਾ ਦੇ ਦਿੱਤਾ ਉਹਨੇ ਜਾ ਕੇ। ਧੀਰਮਲ ਨੂੰ ਬੜੀ ਖੁਸ਼ੀ ਹੋਈ, ਲੈ ਕੇ ਨਾ 10 ਵੀ ਆਪਣੇ ਚਾਟੜੇ ਚੇਲੇ ਲੈ ਕੇ ਉੱਥੇ ਅੱਪੜ ਗਿਆ, ਲੱਗੇ ਖੋਜ ਕਰਨ। ਖੋਜ ਕਰਦੇ ਕਰਦੇ ਗ੍ਰੰਥ ਸਾਹਿਬ ਦੀ ਬੀੜ ਨਾ ਲੱਭੇ ਸਾਧ ਸੰਗਤ ਚ। ਵਿੱਚ ਇੱਕ ਸਿੱਖ ਸੀ, ਕਹਿੰਦਾ ਓਏ ਤੁਸੀਂ 8 ਗੁਰੂਆਂ ਦਾ ਨਾਂ ਲੈਂਦੇ ਹੋ, ਨਾਵੇਂ ਦਾ ਨਾਂ ਨੀ ਜਿਹਦਾ ਹਾਜ਼ਰ ਨਾਜ਼ਰ ਹੈ ਸਾਧ ਸੰਗਤ ਚ, ਉਹਦਾ ਵੀ ਨਾਂ ਲਓ ਗੁਰੂ ਦੇ ਪਿਆਰੇ। ਜਦੋਂ ਉਹਦੀ ਅਰਦਾਸ ਕਰੋਗੇ ਨਾ, ਤੇ ਆਪਣੇ ਆਪ ਤੁਹਾਨੂੰ ਬੀੜ ਲੱਭ ਪਏਗੀ। ਉਹ ਜਿਹੜੇ ਇੰਨੇ ਚਿਰ ਤੋਂ ਲੱਭਦੇ ਸੀ ਨਾ ਪਏ, ਬੀੜ ਤੇ ਹੱਥ ਨਹੀਂ ਸੀ ਆਉਂਦੀ ਪਈ, ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਾਜ਼ਰ ਨਾ ਜੇ ਗੁਰੂ ਦੀ ਅਰਦਾਸ ਕੀਤੀ ਨਾ ਚਰਨਾਂ 'ਚ, ਤੇ ਟੁੱਬੀ ਮਾਰੀ ਤੇ ਜਾ ਕੇ ਜਾ ਕੇ ਜਿਹੜਾ ਸੀ ਨਾ ਪੀੜਾ ਸਾਹਿਬ ਉਹਨੂੰ ਜਾ ਕੇ ਹੱਥ ਪੈ ਗਿਆ ਸਾਧ ਸੰਗਤ 'ਚ। ਜਦੋਂ ਬਿਆਸਾ ਦਰਿਆ ਚੋਂ ਕੱਢੀ ਨਾ ਸੱਜਣ, ਇੱਕ ਰੱਤੀ ਜਿਹਾ ਪਾਣੀ ਇਹਨਾਂ ਨੂੰ ਗਿੱਲੀ ਨਾ ਕਰ ਸਕਿਆ ਸਾਧਸੰਗਤ 'ਚ। ਇਹ ਗੱਲਾਂ ਚੱਲਦੀਆਂ, ਤੁਹਾਡੇ ਇਤਿਹਾਸ ਭਰੇ ਪਏ ਨੇ ਗੁਰੂ ਦੇ ਪਿਆਰੇ, ਜਿਉਂ ਦੀ ਤਿਉਂ ਨਿਕਲੀ। ਇਸੇ ਤਰ੍ਹਾਂ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹ ਬੀੜ ਵੇਖੀ ਨਾ, ਤੇ ਉਹ ਜਿਹੜਾ ਇੰਨਾ ਵੱਡਾ ਭਾਰ ਇਕੱਠ ਹੋਇਆ ਸੀ ਨਾ, ਕਹਿੰਦੇ ਤੁਸੀਂ ਐਸ ਬੀੜ ਤੋਂ ਐਸ ਬਾਣੀ ਤੋਂ ਅਸ਼ਰਧਕ ਹੋ ਗਏ ਹੋ, ਤੁਸੀਂ ਇਹਨੂੰ ਪੜ੍ਹਨਾ ਛੱਡ ਦਿੱਤਾ ਅਜੇ, ਇਹ ਤੇ ਸ਼ਰਧਾ ਛੱਡ ਦਿੱਤੀ ਜੇ, ਇਹਦੇ 'ਚ ਤੇ ਇੰਨੀ ਤਾਕਤ ਹੈ। ਸਾਡਾ ਮਨ ਕਰਦਾ ਸੀ ਵੀ ਗੁਰਬਾਣੀ ਹੋਰ ਉਚਾਰਨ ਕਰਾਂਗੇ, ਪਰ ਹੁਣ ਉਚਾਰਾਂਗੇ ਨਹੀਂ ਸਾਧ ਸੰਗਤ 'ਚ, ਇਹਦੀ ਮੰਤਾ ਕਰਾਵਾਂਗੇ ਗੁਰੂ ਦੇ ਪਿਆਰੇ। ਉਦੋਂ ਤੋਂ ਲੈ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਸ ਗ੍ਰੰਥ ਸਾਹਿਬ ਦੀ ਬੀੜ ਦਾ ਇੰਨਾ ਮਾਣ ਸਤਿਕਾਰ ਕਰਵਾਉਣਾ ਸ਼ੁਰੂ ਕੀਤਾ। ਇਸ ਵਾਰ ਪ੍ਰਾਰਥਨਾ ਕਰਦਾ ਸੀ ਪਿਆ, ਭਾਈ ਹਰਮੀਤ ਸਿੰਘ ਕਹਿੰਦੇ ਨੇ ਵੀ ਤੇ ਮੌਜੀ ਲੋਕ ਨੇ ਸਾਧ ਸੰਗਤ 'ਚ, ਇਹਨਾਂ ਦਾ ਕੀ ਕਹਿਣਾ ਹੈ, ਇਹ ਨਾ ਕਿਸੇ ਨੇ ਦੱਸਿਆ, ਨਾ ਕਿਸੇ ਨੇ ਆਖਿਆ, ਨਾ ਕੋਈ ਕਿਸੇ ਪਾਸੇ ਆਵਾਜ਼ ਆਈ ਹੈ, ਇਹ ਆਪਣੇ ਆਪ ਹੀ ਉੱਠ ਕੇ ਚੱਲ ਪਏ ਹਨ।
ਮਗਮੋ ਇਮਹੀ ਕਰਤ ਵਿਚਾਰਾ,
ਇਸ ਤਰ੍ਹਾਂ ਨਾਲੇ ਤੁਰੇ ਜਾਂਦੇ ਨੇ, ਨਾਲੇ ਆਪਣੇ ਰਸਤੇ 'ਚ ਵਿਚਾਰ ਪਏ ਕਰਦੇ ਨੇ।
ਪਿੱਛੇ ਪ੍ਰਭ ਕੇ ਊਠ ਸਿਧਾਰਾ,
ਮੈਂ ਵੀ ਉਹਨਾਂ ਦੇ ਪਿੱਛੇ, ਫਿਰ ਦੁਬਾਰਾ ਲੱਗ ਗਏ ਨਹੀਂ, ਉਹਦੇ ਪਿੱਛੇ ਪਿੱਛੇ ਚੱਲ ਪਿਆ ਮੈਂ ਵੀ।
ਸੁਤਰ ਆਵਤੇ ਦੂਰੇ ਜਾਣ,
ਜਦੋਂ ਕੁਛ ਕਦਮ ਚੱਲੇ ਨਾ ਤੇ ਦੂਰ ਨਿਗਾਹ ਮਾਈ ਤੇ ਕੀ ਵੇਖਿਆ, ਊਠ ਆ ਰਹੇ ਹਨ।
ਮੋ ਪ੍ਰੀਤ ਐਸੇ ਕਰਤ ਬਖਾਨ,
ਮੈਨੂੰ ਮੁਖਾਤਬ ਕਰਕੇ ਕਹਿੰਦੇ ਭਾਈ ਹਰਮੀਤ ਸਿੰਘ ਸੁਣ,
ਆਹੇ ਬਾਜਰੀ ਕੋ ਦੇਖ ਪਾਰ,
ਵੇਖ ਭਾਈ ਹਰਮੀਤ ਸਿੰਘ ਗੁਰੂ ਕੇ ਸੇਵਾਦਾਰ ਅਗਰਾਹੀ ਆ ਰਹੇ ਨੇ ਸਾਧ ਸੰਗਤ 'ਚ, ਅਗਰਾਹੀ ਆ ਰਹੇ ਨੇ ਗੁਰੂ ਦੇ ਪਿਆਰੇ। ਉਹ ਜਿਹੜੀ ਸਾਧ ਸੰਗਤ ਇਕੱਠੀ ਕਰਕੇ ਉਹਨਾਂ ਨੇ ਜਿਹੜਾ ਬਾਜਰਾ ਹੈ ਨਾ ਉਹਦੀ ਛੱਟਾਂ ਲੱਦੀਆਂ ਹੋਈਆਂ ਹਨ ਊਠਾਂ ਦੇ ਉੱਤੇ।
ਕਹੇ ਤੂੰ ਕਿਨ ਦੀਨੀ ਸਾਰ,
ਤੇ ਤੂੰ ਇਹਦਾ ਸਾਨੂੰ ਦੱਸਿਆ ਕਿੰਨੇ ਸਾਧ ਸੰਗਤ 'ਚ, ਐਵੇਂ ਗੁਰਬਾਣੀ ਆਖਿਆ, ਘੱਟ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਦੇ, ਵਾਗਣ ਸਾਹਿਬ ਤੇਰੇ ਮਨ 'ਚ ਕੀ ਗੱਲ ਆ ਗਈ ਸੀ।
ਮਨ ਅਚਰਜ ਹੋਇਓ ਤਿਸ ਕਾਲ,
ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪਾਸੋਂ ਭਜਨ ਸੁਣਿਆ ਤੇ ਭਾਈ ਹਰਮੀਤ ਸਿੰਘ ਕਹਿੰਦੇ ਨੇ ਮੈਂ ਸੰਤਿਆਨ ਸਿੰਘ ਜੀ ਅਚਰਜ ਹੋ ਗਿਆ,
ਜਾਣੀ ਮੂਰਤ ਗੁਰੂ ਅਕਾਲ,
ਮੈਂ ਸਮਝਿਆ ਤੇ ਅਕਾਲ ਪੁਰਖ ਜਾਪਦਾ ਪਿਆ ਸਾਧ ਸਿੰਘ ਜੀ, ਤੇ ਅਕਾਲ ਪੁਰਖ ਆਪ ਹੀ ਹੈ।
ਬੋਰੀ ਢਾਰੀ ਸਿੰਘ ਸੰਤੋਖ ਸਿੰਘ ਅਨੋਖ,
ਸਾਧ ਸੰਗਤ 'ਚ ਇਹਨੇ ਚੱਲਦੇ ਚੱਲਦੇ ਸਿੱਖ ਆ ਗਏ ਸਤਿਗੁਰਾਂ ਦੇ, ਆ ਕੇ ਚਰਨਾਂ ਤੇ ਨਮਸਕਾਰ ਕੀਤੀ। ਉਹ ਜਿਹੜੇ ਊਠਾਂ ਤੇ ਛੱਟਾਂ ਲੱਦੀਆਂ ਸੀ ਨਾ, ਬੋਰੀਆਂ ਲੱਦੀਆਂ ਸੀ, ਉਹ ਆ ਕੇ ਢੇਰੀ ਕਰ ਦਿੱਤੀਆਂ।
ਪੁੱਛਤ ਪੇਦਾਇਕ ਜੋ ਮੋਖ,
ਜਿਹੜੇ ਮੁਕਤੀ ਦੇ ਦਾਤਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹਨ, ਭਾਈ ਅਨੋਖ ਸਿੰਘ ਨੂੰ ਮੁਖਾਤਬ ਕਰਕੇ ਕਹਿਣ ਲੱਗੇ,
ਬੋਰੀ ਜੇਸਾ ਪੂਰੇ ਪਾਰ,
ਕਹਿੰਦੇ ਨੇ ਭਾਈ ਅਨੋਖ ਸਿੰਘ ਜਿਹੜੀ ਬੋਰੀ ਹੈ ਨਾ, ਸਾਰੀ ਬੋਰੀ ਇੱਕੋ ਜਿਹੀਆਂ ਨੇ, ਇੱਕੋ ਭਾਰ ਹੈ ਸਾਰਿਆਂ ਦਾ।
ਯਾਨੇ ਬੋਲੇ ਬਿਨਾ ਆਵਾਰ,
ਭਾਈ ਅਨੋਕ ਸਿੰਘ ਚੁੱਪ ਕਰ ਗਿਆ ਸਾਧ ਸਿੰਘ 'ਚ, ਭਾਵ ਚੁੱਪ ਕਰ ਗਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਅਨੋਕ ਸਿੰਘ ਦੇਰ ਨਾ ਕਰ ਤੇ ਦੱਸ ਵੀ ਇਹ ਸਾਰੀਆਂ ਬੋਰੀਆਂ ਇੱਕੋ ਜਿਹੀਆਂ ਹਨ।
ਬੰਧਨ ਕਰ ਅਨੋਕ ਸਿੰਘ ਕਹੇ,
ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੁਬਾਰਾ ਆਖਿਆ ਤੇ ਨਮਸਕਾਰ ਕਰਕੇ ਭਾਈ ਅਨੋਕ ਸਿੰਘ ਜੀ ਕਹਿਣ ਲੱਗੇ,
ਬੋਰੀ ਸਾ ਪ੍ਰਭ ਇੱਕ ਸਰ ਅਹੇ,
ਕਹਿੰਦੇ ਪ੍ਰਭੂ ਐ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਜੀ ਸਾਰੀਆਂ ਬੋਰੀਆਂ ਇੱਕੋ ਭਾਰ ਦੀਆਂ ਹਨ, ਇੱਕੋ ਜਿੰਨੀ ਸਾਰਿਆਂ ਚ ਬਾਜਰਾ ਹੈ, ਇੱਕੋ ਜਿਹੇ ਦਾਣੇ ਹਨ।
ਦੇਸਾ ਹਰਮੀਤ ਸਿੰਘ ਦਿਖ ਬੋਲੇ,
ਜਦੋਂ ਭਾਈ ਅਨੋਕ ਸਿੰਘ ਜੀ ਨੇ ਬਚਨ ਕੀਤਾ ਤੇ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਭਾਈ ਹਰਮੀਤ ਸਿੰਘ ਦੇ ਵੱਲੋਂ ਵੇਖ ਕੇ ਤੇ ਮੁਖਾਤਬ ਕਰਦੇ ਨੇ, ਐ ਹਰਮੀਤ ਸਿੰਘ,
ਬੋਰੀ ਇਹ ਤੁਮਲੀ ਜੋ ਤੋਲੇ,
ਇੱਕ ਬੋਰੀ ਵੱਲ ਇਸ਼ਾਰਾ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਕਹਿੰਦੇ ਹਰਮੀਤ ਸਿੰਘ ਐਸ ਬੋਰੀ ਨੂੰ ਤੋਲ।
ਝੂਠਾ ਹੈ ਇਨ ਝੂਠਿਆ ਲਾਇਓ,
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਝੂਠਾ ਹੈ ਸਾਧ ਸੰਗਤ 'ਚ, ਇਹ ਝੂਠਾ ਗੁਰੂ ਦੇ ਪਿਆਰੇ, ਇਹਨੇ ਝੂਠ ਬੋਲਿਆ ਹੈ।
ਡੇਢ ਰੁਪਈਆ ਇਸ ਸਿਖਾਇਓ,
ਇਹ ਜਿਹੜੀ ਹੈ ਨਾ ਬੋਰੀ, ਇੱਥੋਂ ਨੇ ਡੇਢ ਰੁਪਈਏ ਦਾ ਅੱਗਾ ਪਿੱਛਾ ਕੀਤਾ ਸਾਧ ਸੰਗਤ 'ਚ। ਅੱਜ ਆਪਣੇ ਭਾਵੇਂ ਹਾਸੋ ਹੀ ਨਹੀਂ ਅੱਜ ਗੱਲ ਹੈ, ਪਰ ਉਸ ਟਾਈਮ ਤੇ ਡੇਢ ਰੁਪਇਆ ਕੋਈ ਮਿਹਣੇ ਰੱਖਦਾ ਸੀ ਗੁਰੂ ਦੇ ਪਿਆਰੇ, ਉਸ ਸਮੇਂ ਜਿਹੜੇ ਸਮੇਂ ਤੁਸੀਂ ਇਤਿਹਾਸ ਸਰਵਣ ਕਰਦੇ ਹੋ ਪਏ। ਕਹਿੰਦੇ ਨੇ ਭਾਈ ਹਰਮੀਤ ਸਿੰਘ ਇਹਨੇ ਝੂਠ ਬੋਲਿਆ ਸਾਧ ਸੰਗਤ 'ਚ, ਇਹ ਡੇਢ ਰੁਪਈਆ ਜਿਹੜਾ ਨਾ ਇਹ ਚ ਹੇਰਾ ਫੇਰੀ ਕਰ ਗਿਆ, ਭਾਵ ਇਹ ਡੇਢ ਰੁਪਇਆ ਇਹ ਚ ਘੱਟ ਹੈ, ਇਹਨੇ ਦਾਣੇ ਘੱਟ ਹਨ।
ਮਹਾਂਤ ਰਾਜੂ ਲਿਆ ਮੰਗਾਏ।
ਗ੍ਰੰਥਾਕਾਰ ਕਹਿੰਦੇ ਨੇ ਸਾਧ ਸੰਗਤ ਜੀ ਉਸੇ ਟਾਈਮ ਤੇ ਉਹ ਭਾਈ ਅਨੋਖ ਸਿੰਘ ਕਹਿੰਦਾ ਬੋਰੀਆਂ ਇੱਕੋ ਜਿਹੀਆਂ ਨੇ ਤੇ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਸਪਸ਼ਟੀਕਰਨ ਦੇ ਵਾਸਤੇ ਉੱਥੇ ਤਰਾਜੂ ਤਕੜੀ ਮੰਗਾ ਲਈ।
ਬੋਰੀ ਜੇ ਜੇ ਕਹੇ ਅਲਾਏ।
ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਗਏ ਉਸ ਤਰ੍ਹਾਂ ਸਾਰੀਆਂ ਬੋਰੀਆਂ ਤੋਲ ਦੇ ਗਏ।
ਮਾਨ ਹੁਕਮ ਭਾਈ ਗੁਰ ਕੇਰਾ।
ਜਦੋਂ ਸੱਚੇ ਪਾਤਸ਼ਾਹ ਦਾ ਹੁਕਮ ਭਾਈ ਹਰਮੀਤ ਸਿੰਘ ਕਹਿੰਦੇ ਨੇ ਇਹ ਹੁਕਮ ਹੋਇਆ ਉਹਨਾਂ ਦਾ ਹੁਕਮ ਮੰਨ ਕੇ
ਤੋਲਤ ਬੋਰੀ ਪਾਤਿਸ ਬੁਏ ਬੇਰਾ।
ਉਹ ਜਿਹੜੀ ਬੋਰੀ ਸੀ ਉਸ ਨੂੰ ਵੀ ਤੋਲਿਆ।
ਕਹੇ ਭਾਈ ਮੈਂ ਤੋਲੀ ਕੱਸ ਕੇ।
ਭਾਈ ਹਰਮੀਤ ਸਿੰਘ ਕਹਿੰਦੇ ਨੇ ਸਰੋਤਾ ਜਣੋ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਮੈਂ ਬੋਲੀ ਉਹ ਜਿਹੜੀ ਬੋਰੀ ਸੀ ਨਾ ਪੂਰੀ ਆਪਣਾ ਜ਼ੋਰ ਲਾ ਕੇ ਤੋਲੀ ਬੜੇ ਢੰਗ ਦੇ ਨਾਲ।
ਪਾਣੀ ਗੁਰ ਮੈਂ ਚਾਰਾ ਵੱਸ ਕੇ।
ਜਿੰਨਾ ਕੁਛ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ
ਆਪਣਾ ਚਾਰਾ ਤੇ ਸਿਹਤ ਲਾਇਓ।
ਜਿੰਨਾ ਕੁਛ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਬੁੱਧ ਕੀ ਮੈਨੂੰ ਦਿੱਤੀ ਸੀ ਮੈਂ ਉਹਨਾਂ ਕੋ ਆਪਣਾ ਬਲ ਲਾ ਕੇ।
ਸਤ ਹੋਇਆ ਪਰ ਗੁਰ ਫੁਰਮਾਇਓ।
ਜੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਉਹ ਸਤ ਹੋਇਆ ਸਾਧ ਸੰਗਤ ਚ, ਭਾਵ ਉਹ ਠੀਕ ਨਿਕਲਿਆ ਉਸੇ ਤਰ੍ਹਾਂ ਹੀ।
ਡੇਢ ਰੁਪਇਆ ਠੀਕ ਨਾ ਰਲੇ।
ਉਹ ਜਾਂ ਡੇਢ ਰੁਪਇਆ ਸੀ ਨਾ ਉਹ ਘੱਟ ਨਿਕਲਿਆ ਸਾਧ ਸੰਗਤ ਜੀ, ਉਹ ਦੂਸਰੀਆਂ ਬੋਰੀਆਂ ਦੇ ਨਾਲੋਂ ਜਿਹੜੀ ਇੱਕ ਬੋਰੀ ਸੀ ਨਾ ਉਹ ਡੇਢ ਰੁਪਏ ਦੇ ਹਿਸਾਬ ਦੇ ਨਾਲ ਉਹ ਚ ਦਾਣੇ ਘੱਟ ਸਨ।
ਮੋਨੀ ਹੋਏ ਅਨੋਖ ਸਿੰਘ ਖਲੇ।
ਜਦੋਂ ਪਹਿਲਾਂ ਉਸਨੇ ਆਖਿਆ ਸੱਚ ਸਾਧ ਸੰਗਤ ਜੀ ਭੀ ਸੱਚੇ ਪਾਤਸ਼ਾਹ ਇੱਕੋ ਜਿਹੀਆਂ ਬੋਰੀਆਂ ਨੇ, ਤੇ ਉਹਨੂੰ ਕੀ ਪਤਾ ਸੀ ਭੀ ਇੱਥੋਂ ਤਾਂ ਗੱਲ ਅੱਪੜ ਜਾਏਗੀ ਸਾਧ ਸੰਗਤ ਚ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਫਿਰ ਚੁੱਪ ਕਰ ਗਿਆ ਗੁਰੂ ਦੇ ਪਿਆਰੇ, ਫਿਰ ਬੋਲ ਨਾ ਸਕਿਆ ਸਾਧ ਸੰਗਤ ਜੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਅਨੋਖ ਸਿੰਘ ਇਹ ਤੂੰ ਕੀ ਕੀਤਾ, ਕਿਉਂ ਕੀਤਾ? ਐ ਭਾਈ ਐ ਅਨੋਖ ਸਿੰਘ
ਪੁੱਛੇ ਗੁਰੂ ਅਨੋਖ ਸਿੰਘ ਪਾਹੇ।
ਉਸ ਅਨੋਖ ਸਿੰਘ ਸੱਚੇ ਪਾਤਸ਼ਾਹ ਮੁਖਾਤਬ ਕਰਕੇ ਪੁੱਛਣ ਲੱਗੇ
ਤੂੰ ਕੋ ਰਸਤ ਮਿਲੀ ਥੀ ਨਾਹੇ।
ਸੱਚੇ ਪਾਤਸ਼ਾਹ ਕਹਿੰਦੇ ਅਨੋਖ ਸਿੰਘ ਤੈਨੂੰ ਰਸਤ ਦਾ ਖਰਚ ਨਹੀਂ ਸੀ ਮਿਲਿਆ ਜਦੋਂ ਤੂੰ ਇੱਥੋਂ ਭੈਣ ਸਾਹਿਬੋਂ ਗਿਆ ਸੀ ਗ੍ਰਾਹੀ ਕਰਨ ਦੇ ਵਾਸਤੇ, ਤੈਨੂੰ ਉਹ ਰਸਤੇ ਦਾ ਖਰਚ ਤੇਰਾ ਹੋਰ ਕਿਸੇ ਪ੍ਰਕਾਰ ਦਾ ਇੰਤਜ਼ਾਮ ਨਹੀਂ ਸੀ, ਤੈਨੂੰ ਕਿਸੇ ਪ੍ਰਕਾਰ ਦੀ ਤੇਰੀ ਸਹਾਇਤਾ ਕੀਤੀ ਤੇਰੀ
ਮਾਰਗ ਖਰਚ ਤੁਮੇ ਨਹਿਦੀ।
ਜਦੋਂ ਤੈਨੂੰ ਸਾਰਾ ਆਉਣ ਜਾਣ ਦਾ ਖਰਚ ਦੇ ਦਿੱਤਾ ਸੀ
ਕੌਣ ਕਰਮੇ ਜੋ ਤੁਮ ਕੀਆ।
ਕੀ ਕਰਮ ਕੀਤਾ ਤੂੰ ਸਾਧ ਸੰਗਤ ਚ? ਸੱਜਣੋ ਆਪਾਂ ਨੇ ਸਾਧ ਸੰਗਤ ਕਰਕੇ ਨਿਤਨੇਮ ਕਰਕੇ ਪਾਠ ਪੂਜਾ ਕਰਕੇ ਆਪਾਂ ਨੇ ਆਪਣਾ ਕਰਮ ਸਵਾਰਨਾ ਸਾਧ ਸੰਗਤ ਚ, ਜੀ ਦਾ ਕੱਖ ਨਹੀਂ ਵਿਗੜਿਆ ਗੁਰੂ ਦੇ ਪਿਆਰਿਓ, ਸਿਰਫ ਦਾ ਕਰਮ ਹੀ ਵਿਗੜਿਆ ਸਾਧ ਸੰਗਤ ਚ। ਕਰਮ ਜਿਹੜਾ ਬਹੁਤ ਬਲੀ ਹੈ ਸਾਧ ਸੰਗਤ ਚ, ਬਹੁਤ ਬਲੀ ਹੈ ਇਹ ਜਿਹੜਾ ਕਰਮ ਹੈ। ਇਸਨੇ 100 ਜੂਨ ਤੱਕ, ਇਸਨੇ 1000 ਜੂਨ ਤੱਕ ਨਾਲ ਹੀ ਤੁਰਿਆ ਜਾਣਾ ਸਾਧ ਸੰਗਤ ਚ। ਬਹੁਤ ਧਿਆਨ ਦਿਓ ਜੇ ਗੱਲ ਮੇਰੀ ਤਾਂ, ਕਰਮ ਕੈਸਾ ਹੈ ਆਪਣੇ ਸੰਤ ਜੀ ਮਹਾਰਾਜ ਜੀ ਦੇ ਮੈਂ ਬਚਨ ਸੁਣਾਉਣਾ ਤੁਹਾਨੂੰ ਸਾਧ ਸੰਗਤ ਚ। ਜਦੋਂ ਕਿਤੇ ਉਹਨੇ ਆਪਣੇ ਰੰਗ ਚ ਆਉਣਾ ਨਾ ਤੇ ਆਖਣਾ ਮਹਾਤਮਾ ਜੀ ਜੇ ਸਾਧ ਸੰਗਤ ਚ ਜਾਣ ਦਾ ਟਾਈਮ ਮਿਲਦਾ ਤੇ ਸਾਧ ਸੰਗਤ ਜਰੂਰ ਜਾਇਆ ਕਰੋ, ਜੇ ਨਹੀਂ ਟਾਈਮ ਮਿਲਦਾ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਸਾਧ ਸੰਗਤ ਚ। ਸਭ ਧਿਆਨ ਦਿਓ ਜੀ ਮੇਰੀ ਗੱਲ ਦਾ, ਜੇ ਨਾਮ ਜਪਿਆ ਜਾਂਦਾ ਤੇ ਜਪੋ, ਜੇ ਨਹੀਂ ਜਪਿਆ ਜਾਂਦਾ ਕੋਈ ਚਿੰਤਾ ਨਹੀਂ ਸਾਧ ਸੰਗਤ ਚ। ਜੇ ਕੋਈ ਦਾਨ ਪੁੰਨ ਕਰ ਸਕਦੇ ਹੋ ਤੇ ਕਰੋ, ਤੇ ਜੇ ਨਹੀਂ ਕਰ ਸਕਦੇ ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਾ ਕਰੋ ਸਾਧ ਸੰਗਤ ਚ। ਕੋਈ ਪਾਠ ਪੂਜਾ ਕੋਈ ਕਰਮ ਧਰਮ ਕਰ ਸਕਦੇ ਹੋ ਤੇ ਕਰੋ, ਨਹੀਂ ਤੇ ਕੋਈ ਗੱਲ ਨਹੀਂ, ਪਰ ਕਰਮ ਨਾ ਮਾੜਾ ਕਰਿਓ ਜੇ ਸਾਧ ਸੰਗਤ ਚ। ਇਹ ਸੰਤ ਜੀ ਮਹਾਰਾਜ ਦਾ ਬਚਨ ਹੈ ਗੁਰੂ ਦੇ ਪਿਆਰੇ, ਕਰਮ ਨਾ ਮਾੜਾ ਕਰਿਓ ਜੇ ਸਾਧ ਸੰਗਤ ਚ। ਮੈਂ ਕਰਮ ਤੇ ਤੁਹਾਨੂੰ ਇੱਕ ਗੱਲ ਦੱਸਣਾ ਸਾਧ ਸੰਗਤ ਚ, ਜਦੋਂ ਤੁਸੀਂ ਮਹਾਂਭਾਰਤ ਨੂੰ ਪੜੋਗੇ ਨਾ, ਮਹਾਂਭਾਰਤ ਦੇ ਵਿੱਚ ਮਹਾਰਿਸ਼ੀ ਮਹਾਤਮਾ ਭੀਸ਼ਮ ਪਿਤਾਮਾ ਜੀ ਹੋਏ ਨੇ ਸਾਧ ਸੰਗਤ ਚ। ਜੇ ਤੁਸੀਂ ਮਹਾਂਭਾਰਤ ਨਹੀਂ ਪੜਿਆ ਤੇ ਟੈਲੀਵਿਜ਼ਨ ਤੇ ਵੇਖੇ ਹੋਣਗੇ ਸਾਧ ਸੰਗਤ ਚ, ਜਦੋਂ ਅਰਜਨ ਜੀ ਨੇ ਮੈਦਾਨੇ ਜੰਗ ਦੇ ਵਿੱਚ ਭੀਸ਼ਮ ਪਿਤਾਮਾ ਨੂੰ ਤੀਰਾਂ ਦੀ ਸੇਜਾ ਤੇ ਬਿਰਾਜਮਾਨ ਕਰ ਦਿੱਤਾ, ਬਿਰਾਜ ਗਏ ਸਾਧ ਸੰਗਤ ਚ। 58 ਦਿਨ ਹੋ ਗਏ ਸਾਧ ਸੰਗਤ ਚ, ਗੱਲ ਮੈਂ ਸਮੇਂ ਦੇ ਅਨੁਸਾਰ ਸ਼ਾਰਟਕੱਟ ਕਰਨਾ ਪਿਆ। ਭੀਸ਼ਮ ਪਿਤਾਮਾ ਜੀ ਦਾ ਜੀਵਨ ਇਸ ਤਰ੍ਹਾਂ ਜਾਪਿਆ ਵੀ ਮੇਰਾ ਜੀਵਨ ਤੇ ਨਰਕ ਦਾ ਬਣ ਗਿਆ ਹੈ, ਉੱਥੇ ਹੀ ਲੈਟਰਨ, ਉੱਥੇ ਹੀ ਪਿਸ਼ਾਬ, ਉੱਥੇ ਹੀ ਖਾਣਾ, ਨਾ ਸੱਜੇ ਨਾ ਖੱਬੇ, ਨਾ ਪੈਰਾਂ ਤੋਂ ਨਾ ਸਿਰ ਤੋਂ ਹਿੱਲਿਆ ਜਾਵੇ ਸਾਧ ਸੰਗਤ ਚ, ਮੇਰਾ ਤਾਂ ਜੀਵਨ ਨਰਕੀ ਬਣ ਗਿਆ ਹੈ। ਕਹਿੰਦੇ ਭਗਵਾਨ ਇਹ ਡੰਡ ਮੈਨੂੰ ਕਿਉਂ ਮਿਲਦਾ ਪਿਆ, ਕਿਉਂ ਸਜ਼ਾ ਮਿਲਦੀ ਹੈ ਮੈਨੂੰ ਭਾਈ। ਆਕਾਸ਼ ਬਾਣੀ ਹੋਈ, ਕਹਿੰਦੇ ਭੀਸ਼ਮ ਪਿਤਾਮਾ ਮਹਾਰਿਸ਼ੀ ਤੇਰਾ ਕੀਤਾ ਕਰਮ ਹੈ ਸਾਧ ਸੰਗਤ ਚ, ਤੇਰਾ ਕੀਤਾ ਕਰਮ ਹੈ। ਕਹਿੰਦਾ ਮੈਨੂੰ ਬਾਲ ਜਤੀ ਦਾ ਖਿਤਾਬ ਹੈ, ਬ੍ਰਹਮਚਾਰੀ ਦਾ ਖਿਤਾਬ ਹੈ ਮੈਨੂੰ, ਮੈਂ ਬਾਲ ਜਤੀ ਹਾਂ। ਮੈਂ ਆਪਣੇ ਜਦੋਂ ਤੋਂ ਲੈ ਕੇ ਮੈਂ ਆਪਣਾ ਜਨਮ ਲਿਆ, ਆਪਣੀ ਸੋਝੀ ਵਿੱਚ ਆਇਆ, ਆਪਣੇ ਗਿਆਨ ਚ ਮੈਂ ਕੋਈ ਮਾੜਾ ਕਰਮ ਇਸ ਜੀਵਨ ਚ ਕੀਤਾ ਨੀ ਸਾਧ ਸੰਗਤ ਚ, ਮੈਨੂੰ ਕੋਈ ਡੰਡ ਮਿਲਿਆ, ਮੈਨੂੰ ਕੋਈ ਮਿਲਿਆ। ਭਗਵਾਨ ਕਹਿੰਦੇ ਪਿਛੇ ਪਹਿਤਾਮਾ ਮੈਂ ਕੀਤਾ ਕਰਮ, ਮੈਂ ਕੀਤਾ ਕੋਈ, ਤੂੰ ਕੀਤਾ ਤੂੰ ਸਜ਼ਾ ਭਾਰੇ ਦੀ ਹੁਣ ਸਾਧ ਸੰਗਤ ਚ। ਕਹਿੰਦਾ ਭਗਵਾਨ ਮੈਂ ਕੋਈ ਕਰਮ ਨਹੀਂ ਕੀਤਾ। ਭਾਵ ਇੱਥੇ ਬਹੁਤ ਸਵਾਲ ਤੇ ਜਵਾਬ ਲਿਖੇ ਨੇ। ਅਖੀਰ ਨੂੰ ਭੀਸ਼ਮ ਪਿਤਾਮਾ ਕਹਿੰਦਾ ਭਗਵਾਨ ਜੇ ਮੈਂ ਕੋਈ ਕਰਮ ਕੀਤਾ ਮੈਨੂੰ ਉਹਦਾ ਮੈਨੂੰ ਵਿਖਾਇਆ ਜਾਵੇ ਮੈਨੂੰ ਸਾਧ ਸੰਗਤ ਚ। ਕਹਿੰਦੇ ਵੇਖ ਲੈ, ਭਗਵਾਨ ਨੇ ਕਪਾਟ ਖੋਲ ਦਿੱਤੇ ਸਾਧ ਸੰਗਤ ਚ, 100 ਜਨਮ ਤੱਕ ਚਲਾ ਗਿਆ ਗੁਰੂ ਦੇ ਪਿਆਰਿਓ, 100 ਜਨਮ ਤੱਕ ਸਾਧ ਸੰਗਤ ਚ ਕੋਈ ਪਾਪ ਨਾ ਨਿਕਲਿਆ। ਕਹਿੰਦਾ ਭਗਵਾਨ ਆਪਣਾ 100 ਜਨਮ ਵੇਖ ਲਿਆ ਕੋਈ ਪਾਪ ਨਹੀਂ ਆਇਆ। ਕਹਿੰਦੇ ਕੋਈ ਬਾਤ ਨਹੀਂ ਅੱਗੇ ਚਲਾ ਜਾ। 107ਵੇਂ ਜਨਮ ਤੇ ਖਲੋ ਗਿਆ ਸਾਧ ਸੰਗਤ ਜੀ। ਕਹਿੰਦਾ ਭਗਵਾਨ ਪਾਪ ਆ ਗਿਆ, ਸ਼ੀਸ਼ਾ ਹੈ ਤੁਸੀਂ ਵੇਖਦੇ ਹੋ, ਉਹੀ ਸ਼ੀਸ਼ਾ ਜਦੋਂ ਧੁੰਦਲਾ ਹੋ ਜਾਂਦਾ ਤੁਹਾਡਾ ਪਰਛਾਵਾਂ ਤੁਹਾਨੂੰ ਦਿਸਣ ਬੰਦ ਹੋ ਜਾਂਦਾ ਸਾਧ ਸੰਗਤ ਚ। ਜਦੋਂ ਤੁਸੀਂ ਉਹਨੂੰ ਸਾਫ਼ ਕਰ ਲੈਂਦੇ ਹੋ ਤੁਸੀਂ ਸ਼ੀ ਤੁਹਾਡਾ ਪ੍ਰਤੀਬਿੰਬ ਤੁਹਾਨੂੰ ਦਿਸਣ ਲੱਗ ਪੈਂਦਾ ਹੈ। ਇਸ ਤਰ੍ਹਾਂ ਕਹਿੰਦੇ ਭਗਵਾਨ ਕਰਮਾਂ ਰੂਪੀ ਸ਼ੀਸ਼ਾ ਜਿਹੜਾ ਧੁੰਦਲਾ ਹੋ ਗਿਆ। ਕਹਿੰਦੇ ਭਗਵਾਨ ਵੇਖ ਲੈ, ਭਗਵਾਨ ਕਹਿੰਦੇ ਨੇ ਵੇਖ ਲੈ ਭੀਸ਼ਮ ਪਿਤਾਮਾ ਆਪਣਾ ਪਾਪ ਹੁਣ ਸਾਧ ਸੰਗਤ ਚ ਕੀ ਵੇਖਦਾ ਪਿਆ। ਬਚਪਨ ਦੀ ਅਵਸਥਾ ਹੈ, ਸਰਦੀ ਦੀ ਰੁੱਤ ਹੈ, ਤੁਰਿਆ ਜਾਂਦਾ ਪਿਆ, ਤੁਰੇ ਜਾਂਦੇ ਰਸਤੇ ਤੇ ਇੱਕ ਸੱਪ ਮੋਇਆ, ਸੱਪ ਪਿਆ ਸਾਧ ਸੰਗਤ ਚ, ਸੱਪ ਪਿਆ ਹੈ, ਸਰਦੀ ਦੀ ਮਾਰ ਚ ਸੁੰਗੜਿਆ ਸੱਪ, ਇਹਨੇ ਇੱਧਰ ਉੱਧਰ ਨਿਗਾਹ ਮਾਰੀ, ਇੱਧਰ ਉੱਧਰ ਨਿਗਾਹ ਮਾਰ ਕੇ ਨਾ ਤੇ ਸੱਜਣੋ ਇੱਕ ਸੋਟੀ ਇਹਦੇ ਹੱਥ ਚ ਆ ਗਈ। ਉਹ ਸੋਟੀ ਨੇ ਸੱਪ ਦੇ ਹੇਠੋਂ ਦੀ ਕੱਢ ਲਈ ਸਾਧ ਸੰਗਤ ਜੀ, ਤੂੰ ਤੋਲ ਦਿੱਤਾ ਸੱਪ ਨੂੰ, ਅੱਧਾ ਸੱਪ ਉੱਧਰ ਹੋ ਗਿਆ, ਅੱਧਾ ਸੱਪ ਉੱਧਰ ਹੋ ਗਿਆ। ਇੱਧਰ ਉੱਧਰ ਨਿਗਾਹ ਮਾਰੀ, ਨਿਗਾਹ ਮਾਰਦੇ ਮਾਰਦੇ ਨੇ ਕਿੱਕਰਾਂ ਦਾ ਛਾਪਾ ਪਿਆ ਸੀ ਸਾਧ ਸੰਗਤ ਚ। ਉਹਨਾਂ ਕਿੱਕਰਾਂ ਦੇ ਛਾਪੇ ਤੋਂ ਤੈਨੂੰ ਮਾਰਿਆ ਸੱਪ ਭਵਾ ਕੇ ਸਾਧ ਸੰਗਤ ਚ। ਉਹ ਜਦੋਂ ਸੱਪ ਪਿਆ ਨਾ ਉੱਥੇ ਤੇ ਸੱਜਣੋ ਜੇ ਤੇ ਸੱਪ ਸਿਰਾ ਚੁੱਕਦਾ ਉਹ ਸੂਲ ਹੋਰ ਖੁੱਭ ਜਾਂਦੀ ਹੈ, ਜੇ ਪਿੱਛੋਂ ਸਿਰੇ ਪਿੱਛੋਂ ਆਪਣੀ ਪੁਛਲ ਚੁੱਕਦਾ ਤਾਂ ਉਹ ਸੂਲ ਹੋਰ ਖੁੱਭ ਜਾਂਦੀ ਹੈ। ਤੜਫਦਾ 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 ਸੱਪ ਉੱਥੇ ਮਰ ਗਿਆ। ਆਕਾਸ਼ ਬਾਣੀ ਹੋਈ ਭੀਸ਼ਮ ਪਿਤਾਮਾ 107ਵੇਂ ਜਨਮ ਦਾ ਪਾਪ ਤੈਨੂੰ ਹੁਣ ਭੁਗਤਾਇਆ ਜਾਂਦਾ ਪਿਆ ਸਾਧ ਸੰਗਤ ਚ। ਮੈਂ ਅਰਜ ਕੀ ਕਰਨਾ ਤੁਹਾਡੇ ਚਰਨਾਂ ਚ ਪਿਆ, ਇਹ ਕਰਮ ਨੇ ਮਿਟਣਾ ਨੀ ਸਾਧ ਸੰਗਤ ਚ। ਸੱਜਣੋ ਕਰਮ ਕਹਿੰਦੇ ਨੇ ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ, ਰੋਵੈ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਆਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਦੂਰ, ਰੋਵੈ ਜਨ ਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਭਇਆ, ਰੋਵੈ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਭੀੜ, ਰੋਵੈ ਕਿਰਪਨ ਸੰਚੈ ਤਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਤੇ ਬਾਲੀ ਰੋਵੈ ਨਾਹੇ ਪਤਾਰ, ਤੇ ਨਾਨਕ ਦੁਖੀਆ ਸਭ ਸੰਸਾਰ। ਸਾਧ ਸੰਗਤ ਚ ਜਦੋਂ ਕਰਮਾਂ ਦੀ ਮਾਰ ਪਏ ਫਿਰ ਹੋਏ ਸਾਧ ਸੰਗਤ ਚ। ਸਤਿਗੁਰੂ ਰਾਮ ਸਿੰਘ ਕਹਿੰਦੇ ਨੇ ਕੀ ਕਰਮ ਕੀਤਾ ਤੂੰ ਗੁਰੂ ਦੇ ਪਿਆਰੇ ਹੋ, ਇੱਕ ਪਾਸੇ ਗੁਰੂ ਕਹਿੰਦੇ ਹੋ ਇੱਕ ਪਾਸੇ ਝੂਠ ਬੋਲਦੇ ਹੋ ਸਾਧ ਸੰਗਤ ਚ, ਕਿਤਨਾ ਕਮਾਲ ਹੈ ਗੁਰੂ ਦੇ ਪਿਆਰੇ ਹੋ। ਆਪਣੀ ਮਨ ਦੀ ਅਵਸਥਾ ਵੇਖਣੀ ਹੈ ਸਾਧ ਸੰਗਤ, ਸਤਿਗੁਰੂ ਦੀ ਇਹਦੀ ਕੀ ਮਹਾਨਤਾ ਸਤਿਗੁਰੂ ਦੀ। ਭਾਵ ਜਦੋਂ ਭੀਸ਼ਮ ਪਿਤਾਮਾ ਨੂੰ ਭਗਵਾਨ ਕ੍ਰਿਸ਼ਨ ਨੇ ਆਖਿਆ, ਭਗਵਾਨ ਕ੍ਰਿਸ਼ਨ ਕਹਿੰਦੇ ਭੀਸ਼ਮ ਪਿਤਾਮਾ ਆ 107ਵੇਂ ਜਨਮ ਦਾ ਪਾਪ ਤੈਨੂੰ ਹੁਣ ਭੁਗਤਾਇਆ ਜਾਂਦਾ ਪਿਆ ਸਾਧ ਸੰਗਤ ਚ, ਚੁੱਪ ਕਰ ਗਿਆ ਫਿਰ ਸਾਧ ਸੰਗਤ ਚ। ਅੱਗੇ ਗਿਆਨ ਹੋ ਗਿਆ ਗੁਰੂ ਦੇ ਪਿਆਰ, ਮੇਰਾ ਕੀਤਾ ਆਪਣਾ ਕਰਮ ਹੈ ਗੁਰੂ ਦੇ ਪਿਆਰ। ਇਹ ਸੁਭਾ ਦਾਸ ਪ੍ਰਾਰਥਨਾ ਕਰਦਾ ਪਿਆ, ਸੱਜਣੋ ਭਾਵੇਂ 1000 ਜੂਨ ਲੰਘ ਜਾਵੇ, ਭਾਵੇਂ 1000 ਸਾਲ ਲੰਘ ਜਾਵੇ, ਉਹ ਕੀਤਾ ਪਾਪ ਨਾਲ ਹੀ ਤੁਰਿਆ ਜਾਂਦਾ ਸਾਧ ਸੰਗਤ ਚ, ਉਹ ਕੀਤਾ ਕਰਮ ਨਾਲ ਹੀ ਤੁਰਿਆ ਜਾਂਦਾ ਗੁਰੂ ਦੇ ਪਿਆਰਿਓ। ਇਹ ਤਾਂ ਮੈਂ ਤੁਹਾਨੂੰ ਫਿਰ ਮਸਾਲਾ ਦੱਸ ਪ੍ਰਮਾਣ ਦਿਆਂਗਾ ਇਹਦੇ ਉੱਤੇ, ਜਿਹੜਾ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਸਾਧ ਸੰਗਤ ਚ। ਨਾਰਾਇਣ ਜਿਸ ਕਾਂ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਮਹਾਤਮਾ ਤਰਲੋਚਨ ਜੀ ਆਪਣੀ ਔਰਤ ਨੂੰ ਕਹਿੰਦੇ ਨੇ, ਸਾਰੇ ਸ਼ਬਦ ਦੀ ਵਿਆਖਿਆ ਲੰਬੀ ਆ, ਕਹਿੰਦੇ ਨੇ ਐ ਭਾਗਾਂ ਵਾਲੀਏ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਜਿਹੜਾ ਦੁੱਖ ਹੈ ਤੇ ਸੁਖ ਹੈ ਤੇਰੇ ਕਰਮਾਂ ਦਾ ਫਲ ਹੈ ਸਾਧ ਸੰਗਤ ਚ, ਤੇਰੇ ਕਰਮਾਂ ਦਾ ਫਲ ਹੈ ਗੁਰੂ ਦੇ ਪਿਆਰਿਓ, ਸੁਖ ਪੁੰਨਾ ਦਾ ਫਲ ਹੈ ਸਾਧ ਸੰਗਤ ਚ, ਦੁੱਖ ਇਹਦੇ ਪਾਪਾਂ ਦਾ ਫਲ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਇਹ ਜਿਹੜਾ ਦੁੱਖ ਹੈ ਤੇ ਸੁਖ ਹੈ ਇਹਦੇ ਤੇ ਭਗਵਾਨ ਬਿਲਕੁਲ ਨਿਰਦੋਸ਼ ਹੈ ਸਾਧ ਸੰਗਤ ਚ, ਬਿਲਕੁਲ ਨਾ ਦੋਸ਼ ਦਿਆ ਕਰੋ ਭਗਵਾਨ ਨੂੰ। ਉਹ ਆਪਣਾ ਕੀਤਾ ਕਰਮ ਹੈ, ਉਹ ਪਤਾ ਨਹੀਂ ਉਹ ਭਗਵਾਨ ਨੇ ਆਪਾਂ ਨੂੰ ਕਿਸ ਵਿਧੀ ਦੇ ਵਿੱਚ ਕਿਸ ਜਾਤ ਦੇ ਵਿੱਚ ਕਦੋਂ ਜਾ ਕੇ ਉਸ ਕੀਤੇ ਕਰਮ ਨੇ ਉੱਗ ਪੈਣਾ, ਉਹ ਕਿ ਉਸ ਨੇ ਆਪਾਂ ਨੂੰ ਫਲ ਦੇਣਾ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਕਹਿੰਦੇ ਨੇ, ਅਨੋਖ ਸਿੰਘ ਇਹ ਤੂੰ ਕੀ ਕਰਮ ਕੀਤਾ ਸਾਧ ਸੰਗਤ ਚ? ਮੈਂ ਅਰਜ ਕਰਦਾ ਸੀ ਪਿਆ ਸੱਜਣੋ, ਨਾਮ ਜਪ ਕੇ ਬਾਣੀ ਪੜ੍ਹ ਕੇ ਕਥਾ ਕੀਰਤਨ ਸੁਣ ਕੇ ਸਤਸੰਗ ਕਰਕੇ ਆਪਣੇ ਇੱਕੋ ਇੱਕ ਸਵਾਰਨੀ ਸਿਰਫ ਆਪਣਾ ਕਰਮ ਸਾਧ ਸੰਗਤ ਚ। ਉਹ ਜਦੋਂ ਕਰਮ ਸੁਧਰ ਗਿਆ ਨਾ ਤੇ ਮਨੁੱਖ ਆਪਣੇ ਆਪ ਹੀ ਸੁਧਰਿਆ ਸਾਧ ਸੰਗਤ ਚ। ਤੇ ਸੱਜਣੋ ਜੇ ਕਰਮ ਨਹੀਂ ਸੁਧਰਿਆ ਖਿਮਾ ਕਰਨਾ ਕਿਸੇ ਵਿੱਚ ਹੀ ਸਾਡੀ ਸਹਾਇਤਾ ਨਹੀਂ ਫਿਰ ਕਰਨੀ ਸਾਧ ਸੰਗਤ ਚ। ਇਹ ਨਾਮ ਜਪ ਕੇ ਬਾਣੀ ਪੜ੍ਹ ਕੇ ਕਥਾ ਕੀਰਤਨ ਕਰਕੇ ਸੇਵਾ ਸਿਮਰਨ ਕਰਕੇ ਸੱਜਣੋ ਜੇ ਇਹਨਾਂ ਦੇ ਕਰਨ ਦੇ ਨਾਲ ਹੀ ਮਨ ਮਲੀਏ ਤੇ ਮਨ ਕਦੋਂ ਸ਼ੁੱਧ ਹੋਣਗੇ ਸਾਧ ਸੰਗਤ ਚ? ਕਿੱਥੇ ਸ਼ੁੱਧ ਹੋਣਗੇ ਗੁਰੂ ਦੇ ਪਿਆਰੇ? ਕਿਹੜੀ ਥਾਂ ਹੋਰ ਸਾ ਗੁਰੂ ਦੇ ਪਿਆਰਿਓ? ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਿਆ ਆਪਣੇ ਘਰਾਂ ਚ ਬੈਠ ਕੇ ਆਪਣੇ ਸੇਜਾਂ ਤੇ ਬੈਠ ਕੇ ਆਪਣੀਆਂ ਕੁਰਸੀਆਂ ਤੇ ਬੈਠ ਕੇ, ਕੋਈ 10 ਸਾਲ ਦਾ ਆਪਣੇ ਸਤਸੰਗੀ ਬੈਠਾ, ਕੋਈ 20 ਸਾਲ ਦਾ ਬੈਠਾ, ਕੋਈ 40, 50, 60, 70 ਸਾਲ ਦਾ ਬੈਠਾ, ਦਾਸ ਦੀ ਬੇਨਤੀ ਪ੍ਰਵਾਨ ਕਰਿਓ ਜੇ ਤੇ ਜਦੋਂ ਤੋਂ ਲੈ ਕੇ ਆਪਾਂ ਨੇ ਸੋਝੀ ਸਮਝ ਲਈ ਹੈ ਨਾ ਉਹ ਤੋਂ ਵੇਖਿਓ ਜਿਹਾ ਭਲਾ ਪਿਆ। ਹੁਣ ਤੁਸੀਂ ਰੋਜ਼ ਮੈਨੂੰ ਨਹੀਂ ਪਤਾ ਕੋਈ ਸਾਡੇ ਵਿੱਚ ਦਿਹਾੜੀਦਾਰ ਬੈਠਾ ਹੋਏਗਾ, ਕੋਈ ਮਹੀਨੇ ਦੀ ਤਨਖਾਹ ਲੈਂਦਾ ਪਿਆ, ਕੋਈ ਸਾਲ ਦੀ ਤਨਖਾਹ ਲੈਂਦਾ ਪਿਆ, ਕੋਈ ਵਪਾਰ ਕਰਦਾ ਪਿਆ, ਕੋਈ ਕਿਸ ਤਰ੍ਹਾਂ ਦਾ ਬਿਜ਼ਨਸ ਕਰਦਾ ਪਿਆ, ਸਾਰੇ ਤੁਸੀਂ ਆਮਦਨ ਤੇ ਆਪਣੇ ਖਰਚ ਦਾ ਹਿਸਾਬ ਲਾਉਂਦੇ ਹੋ ਸਾਧ ਸੰਗਤ ਚ। ਇੰਨੀ ਮੇਰੀ ਆਮਦਨ ਹੈ ਤੇ ਇੰਨਾ ਮੇਰਾ ਖਰਚ ਹੋਇਆ ਗੁਰੂ ਦੇ ਪਿਆਰੇ, ਜੇ ਮੈਂ ਇੰਨਾ ਖਰਚ ਕਰਾਂਗਾ ਤੇ ਮੈਂ ਆਮਦਨ ਕਿੱਥੋਂ ਮੈਂ ਕਮਾਵਾਂਗਾ? ਤੁਸੀਂ ਉਹਨੂੰ ਬਰਾਬਰ ਪੱਲਾ ਰੱਖਣ ਦੇ ਵਾਸਤੇ ਰੋਜ਼ ਦੀ ਰੋਜ਼ ਹਫ਼ਤੇ ਬਾਅਦ ਮਹੀਨੇ ਬਾਅਦ ਹਿਸਾਬ ਲਾ ਲੈਂਦੇ ਹੋ, ਤੇ ਮੈਂ ਤੁਹਾਡੇ ਚਰਨ ਚ ਪ੍ਰਾਰਥਨਾ ਕਰਨਾ ਪਿਆ ਸਾਰੇ ਆਪਣੇ ਘਰਾਂ ਚ ਬੈਠ ਕੇ ਕੁਰਸੀ ਤੇ ਬੈਠ ਕੇ ਕਦੇ ਹਿਸਾਬ ਲਾਇਓ ਜੇ ਜਦੋਂ ਤੋਂ ਲੈ ਕੇ ਗੁਰੂ ਦੀ ਸ਼ਰਨ ਲਈ ਹੈ, ਨਾਮ ਦੀ ਪ੍ਰਾਪਤੀ ਕੀਤੀ ਹੈ, ਅਮਰ ਦੀ ਦਾਤ ਪ੍ਰਾਪਤ ਕੀਤੀ ਹੈ, ਸਾਧ ਸੰਗਤ ਚ ਜਾਣ ਲੱਗਾ ਵਾਂ, ਉਹ ਤੋਂ ਲੈ ਕੇ ਮੇਰਾ ਕਰਮ ਕਿੰਨਾ ਕੁ ਸੁਧਰਿਆ ਸਾਧ ਸੰਗਤ ਚ? ਭਾਈ ਨਹੀਂ ਹਿਸਾਬ ਲਾ ਲਿਓ ਜੇ ਗੁਰੂ ਦੇ ਪਿਆਰਿਓ, ਵਿਗੜਿਆ ਕਿ ਸੁਧਰਿਆ? ਇਹ ਤੁਸੀਂ ਹਿਸਾਬ ਲਾ ਲਿਓ ਜੇ ਆਪਾਂ ਨੂੰ ਸਾਰੇ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਇੱਥੇ ਦਾਸ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ।
ਹੇ ਅਚੁਤ ਹੇ ਪਾਰ ਬ੍ਰਹਮ ਮੈਂ ਅਬਨਾਸੀ ਅਗਨਾ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਬਟੀ, ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੈ ਸਦਾ ਬਵੇ, ਹੇ ਅਪਰੰਪਰ ਹਰ ਹਰੇ ਹਰੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾ, ਹੁਨ ਦਵਾਦਸ ਗੁਰਿੰਡ ਕੋ ਮੇਰੀ ਪ੍ਰਣਾਮ।
ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਸ੍ਰੀ ਤੇਗ ਬਹਾਦਰ ਜੀ ਸਿਮਰੀਐ ਕਰਨ ਆਉਣਦਾ ਵੈ ਜੀ ਧਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥੁਣੇ ਸਹਾਏ ਸਤਿਗੁਰੂ ਬਾਲਕ ਸਿੰਘ ਧਰਮ ਦਾ ਮਾਰਗ ਦੀਆ ਬਤਾਏ ਸ੍ਰੀ ਸਤਿਗੁਰੂ ਰਾਮ ਸਿੰਘ ਸਿਮਰੀਆ ਜਿਨ੍ਹਾਂ ਜੰਮ ਤੋਂ ਲਈ ਛਡਾਏ ਜੋਤ ਕਾ ਜਾਮਾ ਸ੍ਰੀ ਸਾਗੁਰੀ ਸਿੰਘ ਸਿਮਰੀਆ ਜਿਨ ਟੁੱਟੀ ਸਿੱਖੀ ਲਈ ਮਿਲਾਏ ਸ੍ਰੀ ਸਾਗੁਰੂ ਪ੍ਰਤਾਪ ਸਿੰਘ ਸਿਮਰੀਆ ਕਲਯੁਗ ਵਿਚ ਸੁਚ ਸੋਧ ਨਾਉ ਬਾਣੀ ਦਾ ਪ੍ਰਭਾਤਾ ਚਲਾਏ ਹਾਜ਼ਰਾ ਹਜ਼ੂਰ ਮਿਹਰਬਾਨ ਬੇਅੰਤ ਪਾਤਸ਼ਾਹ ਸ੍ਰੀ ਸਾਗੁਰੂ ਜਗਜੀਤ ਸਿੰਘ ਜੀ ਸਭ ਥੁਣੇ ਸਹਾਏ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸ਼ਹੀਦ ਬੋਲ ਕਬੋਲ ਸਹਾਰਿਆ ਸਿੱਖੀ ਸਿਦਕ ਨਿਹਾਰਿਆ ਵੇਖ ਕੇ ਡਿੱਠ ਕੀਤਾ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਗੁਰੂ ਚਰਨਾਂ ਤੇ ਭਰੋਸਾ ਰੱਖਿਆ ਸਮੂਹ ਸੰਤਾਂ ਮਹਾਤਮਾ ਦੀ ਕਮਾਈ ਦਾ ਧਿਆਨ ਧਰਕੇ ਆਪ ਦਾ ਨਾਮ ਚੇਤਾ ਵੇ ਸੱਚੇ ਪਾਤਸ਼ਾਹ ਜੀ ਸਦਾ ਭੁੱਲਣਹਾਰ ਹੈ ਆਪ ਸਦਾ ਬਖਸ਼ਿੰਦ ਗੁਰੂ ਹੋ ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ ਸਤਿਗੁਰੂ ਜੀ ਦੇ ਕਰਕੇ ਦੀਦਾਰ ਦਿਓ ਗਊ ਤੇ ਗਰੀਬ ਦੇ ਕਸ਼ਟੋਂ ਦੂਰ ਕਰੋ ਧਰਤੀ ਤੇ ਧਰਮ ਵਰਤਾਓ ਕੁੱਲ ਸ੍ਰਿਸ਼ਟੀ ਤੇਰਾ ਨਾਮ ਜਪੇ ਕੋਈ ਦੁਖੀਆ ਨਾ ਹੋਵੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਡੀ ਪ੍ਰਾਰਥਨਾ ਆਪ ਦੇ ਚਰਨਾਂ ਵਿੱਚ ਕਿ ਸਾਡਾ ਕਰਮ ਧਰਮ ਬਣਿਆ ਰੇ ਕਾਲਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੀ ਬਖਸ਼ਿਸ਼ ਨਾਲ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਆਪ ਦੇ ਦਰਸ਼ਨਾਂ ਦੇ ਨਿਵਿੱਤ ਆਪ ਦੀ ਸਾਸ ਨੇ ਆਪ ਦਾ ਪਵਿੱਤਰ ਨਾਮ ਸਿਮਰਨ ਕੀਤਾ ਸੱਚੇ ਪਾਤਸ਼ਾਹ ਇਤਿਹਾਸ ਦੇ ਵਿਚਾਰ ਹੀ ਆਪਣਾ ਹਰ ਜਸ ਹੋਇਆ ਹੈ ਘੜੀਆਂ ਸਮਾਂ ਸਵਾਸ ਆਪਣੀ ਦਰਗਾਹ ਚ ਲੇਖੇ ਲਾਉਣਾ ਪੜੇ ਸੁਣੇ ਦਾ ਭਾਵ ਸਾਡੇ ਹਿਰਦੇ ਤੇ ਵਸਾਉਣਾ ਸਮੂਹ ਦੇ ਕਾਰਜ ਰਾਸ ਕਰਨੇ ਪੜਦੇ ਟਕਨੇ ਗੁਰਸਿੱਖੀ ਦਾਨ ਬਖਸ਼ਣਾ ਸੱਚੇ ਪਾਤਸ਼ਾਹ ਚ ਸਮੂਹ ਸਾਧ ਸੰਗਤ ਦੀ ਆਪ ਦੇ ਚਰਨ ਚ ਪ੍ਰਾਰਥਨਾ ਸੱਚੇ ਪਾਤਸ਼ਾਹ ਗੁਰੂ ਘਰ ਦੇ ਸੇਵਕ ਮਨੋਹਰ ਸਿੰਘ ਜੀ ਸੱਚੇ ਪਾਤਸ਼ਾਹ ਬੀਬੀ ਗੁਰਦੀਪ ਕੌਰ ਜੀ ਸਤਿਗੁਰੂ ਜੀ ਆਪ ਦੇ ਚਰਨ ਚ ਪ੍ਰਾਰਥਨਾ ਉਹਨਾਂ ਨੂੰ ਗੁਰਸਿੱਖੀ ਦਾਨ ਬਖਸ਼ਣਾ ਰੋਗ ਸੋਗ ਕਸ਼ਟਨਿਤੀ ਕਰਨੀ ਪਰਿਵਾਰ ਚ ਸੁੱਖ ਸ਼ਾਂਤੀ ਬਖਸ਼ਣੀ ਹਰ ਪ੍ਰਕਾਰ ਦੀ ਸਹਾਇਤਾ ਕਰਨੀ ਆਪਣੇ ਸੇਵਕਾਂ ਦੀ ਭਾਵਨਾ ਪੂਰੀ ਕਰਨੀ ਸੱਚੇ ਪਾਤਸ਼ਾਹ ਮੇਰ ਭਰੇ ਹੱਥ ਰੱਖਣਾ ਸੱਚੇ ਪਾਤਸ਼ਾਹ ਸੇਵਕਾਂ ਵੱਲੋਂ ਪ੍ਰਸਾਦ ਹਾਜ਼ਰ ਹੈ ਆਪਣੇ ਦਰ ਤੇ ਪ੍ਰਵਾਨ ਹੋਵੇ ਆਪ ਜੀ ਨੂੰ ਭੋਗ ਲੱਗੇ ਸੀ ਤੇ ਪ੍ਰਸਾਦ ਤੇਰੀ ਸਾਹ ਸੁਣ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੀ ਸਾਹ ਸੰਗ ਸਿਰ ਤੇ ਮੇਰ ਭਰੇ ਹੱਥ ਰੱਖਣਾ ਆਪਸ ਵਿੱਚ ਮੁਹੱਬਤ ਪ੍ਰੇਮ ਪਿਆਰ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਅਗਲਾ ਸਮਾਂ ਸੁੱਖ ਦਾ ਬੀਤੀ ਕਰਨਾ ਸੱਚੇ ਪਾਤਸ਼ਾਹ ਗੁਰਬਾਣੀ ਪੜਦਿਆਂ ਮਰਿਆਦਾ ਤੇ ਚੱਲਦਿਆਂ ਹਰਦਸ ਕਰਦਿਆਂ ਕੋਈ ਕਿਸੇ ਪ੍ਰਕਾਰ ਦੀ ਤੁੱਠੀ ਜਾ ਕਿਤੇ ਬਖਸ਼ਿਸ਼ ਕਰਨੀ ਮੇਰ ਭਰਿਆ ਹੱਥ ਰੱਖਣਾ ਨਾ ਵਿਸੀ ਨਾ ਵਿਸਾਰੀ ਸ੍ਰੀ ਸਤਿਗੁਰੂ ਰਾਮ ਸਿਨਮ ਚੜ੍ਹਦੀ ਹੋਵੇ ਕਲਾ ਆਪ ਜੀ ਦੇ ਪਾਣੀ ਸਰਬੱਤ ਦਾ ਜੋ ਬੋਲੇ ਸੋ ਨਿਹਾਲ ਸ੍ਰੀ ਅਕਾਲ।